ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਇਸ ਕਲੂਕਾਲ ਦੇ ਭਿਅੰਕਰ ਸਮੇਂ ਵਿੱਚ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਹੈ। ਇਸ ਦੇ ਵਿੱਚ ਸਾਡੀ ਕੋਈ ਵਡਿਆਈ ਨਹੀਂ, ਸਾਡਾ ਕੋਈ ਯਤਨ ਨਹੀਂ, ਇਹ ਤਾਂ ਉਸ ਦੀ ਰਹਿਮਤ ਹੈ, ਇਹ ਤਾਂ ਉਸ ਸਤਿਗੁਰੂ ਦਾ ਤਰਸ ਹੈ ਕਿ ਉਹਨਾਂ ਨੇ ਸਾਡੇ ਤੇ ਤਰਸ ਕੀਤਾ ਕਲੂਕਾਲ ਦੇ ਇਸ ਭਿਅੰਕਰ ਸਮੇਂ ਵਿੱਚ ਸਾਨੂੰ ਆਪਣੇ ਬਣਾਇਆ ਔਰ ਇਹ ਸ਼ੁਭ ਅਵਸਰ ਬਖਸ਼ਿਸ਼ ਕੀਤਾ ਹੈ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ, ਹਰਜਸ ਕਰਨ ਦਾ। ਤੁਲਸੀ ਜੀ ਬੜਾ ਸੁੰਦਰ ਬਚਨ ਕਰਦੇ ਨੇ, ਉਹ ਕਹਿੰਦੇ ਨੇ ਧਨ ਦਾਰਾ ਅਰ ਲਛਮੀ ਪਾਪੀ ਕੇ ਵੀ ਹੋਏ, ਪਰ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਸੰਸਾਰ ਦੇ ਵਿੱਚ ਕਹਿੰਦੇ ਨੇ ਜੇ ਕੋਈ ਦੁਰਲਭ ਚੀਜ਼ ਹੈ ਤੇ ਉਹ ਪੁੱਤਰ ਧੀਆਂ ਇਸਤਰੀ ਪਤੀ ਧਨ ਪਦਾਰਥ ਜਾਂ ਸੰਸਾਰ ਦੇ ਰੁਤਬੇ ਅਹੁਦੇ ਨਹੀਂ, ਇਹ ਤਾਂ ਕਿਸੇ ਪਾਪੀ ਦੇ ਘਰ ਵਿੱਚ ਵੀ ਹੋ ਸਕਦੇ ਨੇ। ਜੇ ਸੰਸਾਰ ਵਿੱਚ ਕੁਝ ਦੁਰਲੱਭ ਹੈ ਤਾਂ ਉਹ ਹੈ ਸੰਤ ਸਮਾਗਮ ਹਰ ਕਥਾ, ਸਾਧੂਆਂ ਦੀ ਸੰਗਤ ਅਤੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੀ ਅਕਥ ਕਥਾ ਜੋ ਸੁੱਕੇ ਹੋਏ ਮਨਾਂ ਨੂੰ ਹਰੇ ਕਰਨ ਵਾਲੀ ਹੈ, ਜੋ ਸਾਰੇ ਪਾਪਾਂ ਨੂੰ ਹਰ ਦੇਣ ਵਾਲੀ ਕਥਾ ਹੈ, ਸਭ ਤੇ ਉਤਮ ਹਰ ਕੀ ਕਥਾ, ਇਹ ਦੁਰਲੱਭ ਹੈ, ਇਸੇ ਵਾਸਤੇ ਥੋੜੇ ਜੀਆਂ ਨੂੰ ਪ੍ਰਾਪਤ ਹੈ ਤੇ ਪ੍ਰਾਪਤ ਉਹਨਾਂ ਨੂੰ ਹੈ ਜਿਨ੍ਹਾਂ ਉੱਤੇ ਉਸਦੀ ਕਿਰਪਾ ਹੋਈ। ਜਦੋਂ ਉਹ ਭਗਵਾਨ ਪਰਮੇਸ਼ਰ ਅਕਾਲ ਪੁਰਖ ਆਪਣੀ ਕਿਰਪਾ ਕਰਦਾ ਤੇ ਫਿਰ ਮਨੁੱਖ ਦੇ ਜੀਵ ਦੇ ਜੀਵਨ ਵਿੱਚ ਪਲਟਾ ਆ ਜਾਂਦਾ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਵਿੱਚ ਰਾਗ ਆਸਾ ਵਿੱਚ ਆਸਾ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਇੱਕ ਸ਼ਬਦ ਉਚਾਰਨ ਕਰਦੇ ਹਨ। ਸਾਹਿਬ ਕਹਿੰਦੇ ਨੇ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ। ਜਦੋਂ ਗੋਬਿੰਦ ਦੀ ਕਿਰਪਾ ਹੋਈ ਤੇ ਉਸ ਗੋਬਿੰਦ ਦੀ ਕਿਰਪਾ ਦਾ ਫਲ ਕੀ ਹੋਇਆ? ਆਮ ਕਰਕੇ ਜੀਵ ਨੂੰ ਕੋਈ ਪੁੱਛਦਾ ਸੁਣਾਓ ਕੀ ਹਾਲ ਹੈ, ਅੱਗੋਂ ਜਵਾਬ ਮਿਲਦਾ ਬੜੀ ਕਿਰਪਾ ਹੈ, ਬੜੀ ਕਿਰਪਾ ਹੈ। ਕਿਸ ਗੱਲ ਦੀ? ਜ਼ਮੀਨ ਬਹੁਤ ਹੈ, ਧਨ ਪਦਾਰਥ ਬਹੁਤ ਹੈ, ਪੁੱਤਰ ਜਵਾਨ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਥ ਬੜਾ ਵਧੀਆ ਦਿੱਤਾ, ਸੱਜਣ ਮਿੱਤਰ ਸਾਰੇ ਪਿਆਰ ਕਰਦੇ ਨੇ, ਬੜੀ ਕਿਰਪਾ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਗੋਬਿੰਦ ਦੀ ਕਿਰਪਾ ਵਾਲੀ ਗੱਲ ਨਹੀਂ, ਗੋਬਿੰਦ ਦੀ ਕਿਰਪਾ ਕੁਛ ਹੋਰ ਹੈ। ਗੋਬਿੰਦ ਦੀ ਕਿਰਪਾ ਹੈ ਸੁਖ ਸੰਪਤ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ। ਗੋਬਿੰਦ ਦੀ ਕਿਰਪਾ ਹੈ ਜਦੋਂ ਸਤਿਗੁਰੂ ਦਾ ਮਿਲਾਪ ਹੋਵੇ। ਸਤਿਗੁਰੂ ਦਾ ਜਿਸ ਜੀਵ ਨੂੰ ਮਿਲਾਪ ਨਹੀਂ, ਸਮਝ ਲੈਣਾ ਕਿ ਗੋਬਿੰਦ ਦੀ ਕਿਰਪਾ ਨਹੀਂ, ਪਰਮੇਸ਼ਵਰ ਦੀ ਕਿਰਪਾ ਨਹੀਂ। ਤੇ ਇਹ ਵੀ ਸਮਝ ਲੈਣਾ ਕਿ ਜੇ ਗੋਬਿੰਦ ਦੀ ਪਰਮੇਸ਼ਵਰ ਦੀ ਕਿਰਪਾ ਨਾ ਹੋਵੇ ਤੇ ਸਤਿਗੁਰੂ ਦਾ ਮਿਲਾਪ ਵੀ ਨਹੀਂ ਹੋ ਸਕਦਾ। ਦੋਵੇਂ ਗੱਲਾਂ ਪੂਰਕ ਨੇ। ਸਤਿਗੁਰੂ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਸਤਿਗੁਰੂ ਨਹੀਂ ਮਿਲ ਸਕਦਾ। ਤੇ ਜੇ ਸਤਿਗੁਰੂ ਨਹੀਂ ਮਿਲਿਆ ਤੇ ਸਮਝੋ ਹਾਲੇ ਕਿਰਪਾ ਨਹੀਂ ਹੋਈ, ਅਧੂਰਾ ਹੈ ਜੀਵ। ਸਤਿਗੁਰੂ ਦੇ ਮਿਲਾਪ ਦਾ ਚਿੰਨ੍ਹ ਕੀ ਹੋਵੇਗਾ, ਸਤਿਗੁਰੂ ਦੇ ਮਿਲਾਪ ਦੀ ਨਿਸ਼ਾਨੀ ਕੀ ਹੋਵੇਗੀ, ਉਸ ਬਾਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਖ ਸੰਪਤ ਹਰ ਨਾਮ ਫਲ ਪਾਏ। ਸਤਿਗੁਰੂ ਕਿਰਪਾ ਕਰੇਗਾ, ਨਾਮ ਦੀ ਦਾਤ ਦੇਵੇਗਾ। ਜਦੋਂ ਸਤਿਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਦਿੱਤੀ, ਤੇ ਫਿਰ ਸੁਖਾਂ ਦੀ ਸੰਪਤੀ ਮਿਲ ਗਈ, ਸੁਖਾਂ ਦੀ ਦੌਲਤ ਪ੍ਰਾਪਤ ਹੋ ਗਈ, ਸੁਖ ਹੀ ਸੁਖ ਮਿਲ ਗਏ। ਜਦੋਂ ਅਸੀਂ ਸਾਰੀ ਕਾਇਨਾਤ ਵੱਲ ਵੇਖਦੇ ਹਾਂ, ਸੰਸਾਰ ਵੱਲ ਵੇਖਦੇ ਹਾਂ, ਤੇ ਇੱਕ ਚੀਜ਼ ਸਾਡੀ ਸਮਝ ਵਿੱਚ ਆਉਂਦੀ ਹੈ ਭਲੀ ਭਾਂਤ, ਕਿ ਦੁਨੀਆਂ ਦਾ ਹਰ ਜੀਵ, ਭਾਵੇਂ ਉਹ ਮਨੁੱਖ ਹੋਵੇ, ਭਾਵੇਂ ਉਹ ਪਸ਼ੂ ਹੋਵੇ, ਭਾਵੇਂ ਉਹ ਪੰਛੀ ਹੋਵੇ, ਹਰ ਜਾਨਵਰ ਉਹਦੀ ਇੱਕੋ ਹੀ ਅਭਿਲਾਸ਼ਾ ਹੈ, ਉਹ ਹੈ ਸੁਖ। ਸੁਖ ਚਾਹੁੰਦਾ ਹੈ ਹਰ ਇੱਕ। ਤੁਸੀਂ ਕਦੀ ਖਿਆਲ ਕਰਕੇ ਵੇਖਣਾ ਆਕਾਸ਼ ਮੰਡਲ ਦੇ ਪੰਛੀਆਂ ਵੱਲ, ਆਕਾਸ਼ ਮੰਡਲ ਤੇ ਉੱਡਦੇ ਹੋਏ ਪੰਛੀ ਸੁਖ ਮਾਣਦੇ ਨੇ, ਉਹਨਾਂ ਦੀ ਲਾਲਸਾ ਸੁਖ ਦੀ, ਸੁਖ ਮਿਲਿਆ। ਔਰ ਉਹਨਾਂ ਨੇ ਕੀ ਕੀਤਾ ਕਿ ਆਕਾਸ਼ ਮੰਡਲ ਤੇ ਉਡਾਰੀਆਂ ਮਾਰਦਿਆਂ ਮਾਰਦਿਆਂ ਜਦੋਂ ਉਹਨਾਂ ਨੂੰ ਜਾਪਿਆ ਕਿ ਅਸੀਂ ਹੁਣ ਥੱਕ ਜਾਵਾਂਗੇ, ਸਾਨੂੰ ਆਰਾਮ ਦੀ ਲੋੜ ਹੈ, ਤੇ ਆਰਾਮ ਵਾਸਤੇ ਆਕਾਸ਼ ਮੰਡਲ ਵਿੱਚ ਉੱਡਣ ਵਾਲੇ ਪੰਛੀਆਂ ਨੇ ਆਲਣੇ ਬਣਾਏ, ਬੜੇ ਪਿਆਰੇ ਆਲਣੇ ਬਣਾਏ। ਕਿਸ ਵਾਸਤੇ? ਸੁਖ ਵਾਸਤੇ। ਜੇ ਕਿਸੇ ਸੱਪ ਨੇ ਚੂਹੇ ਨੂੰ ਮਾਰ ਕੇ ਉਹਦੀ ਖੁੱਡ ਮਲ ਲਈ, ਕਿਸ ਵਾਸਤੇ? ਉੱਤਰ ਹੋਵੇਗਾ, ਸੁਖ ਵਾਸਤੇ। ਕਿਸੇ ਸ਼ੇਰ ਨੇ ਕਿਸੇ ਜਾਨਵਰ ਨੂੰ ਮਾਰ ਕੇ ਉਸਦੀ ਬਿੱਲ ਨੂੰ ਮਲ ਲਿਆ, ਕਿਸ ਵਾਸਤੇ? ਸੁਖ ਵਾਸਤੇ। ਹਰ ਇੱਕ ਦਾ ਨਿਸ਼ਾਨਾ ਸੁਖ ਹੈ। ਮੱਛੀ ਦਾ ਨਿਸ਼ਾਨਾ ਪਾਣੀ, ਪਾਣੀ ਨਹੀਂ ਸੁਖ ਹੈ। ਜਿੰਨਾ ਚਿਰ ਉਹ ਪਾਣੀ ਵਿੱਚ ਹੈ ਉਨਾ ਚਿਰ ਸੁਖੀ ਹੈ, ਇਸੇ ਵਾਸਤੇ ਉਹ ਪਾਣੀ 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 ਕੂਕਦੀ ਹੈ। ਪਬੀਹਾ ਪਾਣੀ ਪਾਣੀ ਕੂਕਦਾ ਹੈ, ਕਿਉਂਕਿ ਨਿਸ਼ਾਨਾ ਸੁਖ ਹੈ। ਹਰ ਜੀਵ ਦਾ ਨਿਸ਼ਾਨਾ ਸੁਖ ਹੈ। ਇਹ ਵੱਖਰੀ ਗੱਲ ਹੈ ਕਿ ਸੁਖ ਦੀ ਪਰਿਭਾਸ਼ਾ ਹਰ ਜੀਵ ਵਾਸਤੇ ਵੱਖਰੀ ਹੈ, ਔਰ ਸੁਖ ਦਾ ਸਾਧਨ ਵੀ ਹਰ ਜੀਵ ਦਾ ਵੱਖਰਾ ਹੈ। ਕਿਸੇ ਨੇ ਆਲਣਾ ਬਣਾ ਕੇ ਸੁਖ ਲੈ ਲਿਆ, ਤੇ ਕਿਸੇ ਨੇ ਕਿਸੇ ਦਾ ਆਲਣਾ ਢਾ ਕੇ ਸੁਖ ਲੈ ਲਿਆ, ਕਿਸੇ ਨੇ ਤੇ ਆਪ ਹੱਥੀ ਕਿਰਤ ਕਰਕੇ ਪ੍ਰਸ਼ਾਦਾ ਪਾਣੀ ਕਮਾ ਕੇ ਛੱਕ ਕੇ ਸੁਖ ਲਿਆ, ਔਰ ਆਪਣੇ ਪਰਿਵਾਰ ਨੂੰ, ਆਪਣੇ ਆਂਢ ਗੁਆਂਢ ਨੂੰ, ਆਪਣੀ ਲੋਕਾਈ ਨੂੰ ਸੁਖ ਦੇਣ ਦਾ ਯਤਨ ਕੀਤਾ। ਪਰ ਸੰਸਾਰ ਵਿੱਚ ਉਹਨਾਂ ਲੋਕਾਂ ਦੀ ਵੀ ਤਾਂ ਘਾਟ ਨਹੀਂ ਜਿਹੜੇ ਕਿਸੇ ਦਾ ਘਰ ਭੰਨ ਕੇ, ਕਿਸੇ ਦੇ ਮੂੰਹ ਚੋਂ ਰੋਟੀ ਖੋਹ ਕੇ, ਅਥਵਾ ਕਿਸੇ ਨੂੰ ਮਾਰ ਕੇ ਉਹਦੇ ਵਿੱਚੋਂ ਸੁਖ ਲੱਭਦੇ ਫਿਰਦੇ ਨੇ। ਸੁਖ ਦਾ ਸਾਧਨ ਵੱਖਰਾ ਹੈ, ਸੁਖ ਦੀ ਪਰਿਭਾਸ਼ਾ ਹਰ ਜੀਵ ਵਾਸਤੇ ਵੱਖਰੀ ਹੈ। ਜਦੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਵਿੱਤਰ ਗੁਰਬਾਣੀ ਵਿੱਚ ਇਹ ਬਚਨ ਉਚਾਰਨ ਕੀਤਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਕਿ ਦੁਨੀਆਂ ਦਾ ਹਰ ਜੀਵ ਸੁਖ ਮੰਗਦਾ, ਹਰ ਜੀਵ ਚਾਹੁੰਦਾ ਮੈਨੂੰ ਸੁਖ ਮਿਲੇ, ਪਰ ਜਿਉਂ ਜਿਉਂ ਮਨੁੱਖ ਜੀਵ ਸੁੱਖ ਮੰਗਦਾ ਤਿਉਂ ਤਿਉਂ ਉਸ ਨੂੰ ਦੁੱਖ ਮਿਲਦਾ, ਤਿਉਂ ਤਿਉਂ ਦੁੱਖ ਮਿਲਦਾ। ਕਿਉਂ ਦੁੱਖ ਮਿਲਦਾ? ਜੋ ਪਰਮੇਸ਼ੁਰ ਅਕਾਲ ਪੁਰਖ ਨੇ, ਭਗਵਾਨ ਨੇ ਇਹ ਸ੍ਰਿਸ਼ਟੀ ਬਣਾਈ ਹੈ, ਇਹਦੇ ਵਿੱਚ ਹਰ ਜੀਵ ਨੂੰ ਉਹਦੇ ਕਰਮਾਂ ਅਨੁਸਾਰ ਸੁੱਖ ਸੰਪਤੀ ਪ੍ਰਾਪਤ ਹੈ। ਕਿਸੇ ਨੂੰ ਵੱਧ ਧਨ ਪ੍ਰਾਪਤ ਹੈ, ਕਿਸੇ ਨੂੰ ਘੱਟ ਧਨ ਪ੍ਰਾਪਤ ਹੈ, ਕਿਸੇ ਕੋਲ ਵੱਧ ਤਾਕਤ ਹੈ, ਕਿਸੇ ਕੋਲ ਘੱਟ ਤਾਕਤ ਹੈ, ਕਿਸੇ ਦਾ ਰੁਤਬਾ ਅਹੁਦਾ ਵੱਡਾ ਹੈ, ਕਿਸੇ ਦਾ ਰੁਤਬਾ ਅਹੁਦਾ ਛੋਟਾ ਹੈ, ਕਿਸੇ ਕੋਲ ਬੁੱਧੀ ਬਲ ਜ਼ਿਆਦਾ ਹੈ, ਕਿਸੇ ਕੋਲ ਘੱਟ ਹੈ। ਫਰਕ ਹੈ, ਆਪਣੇ ਆਪਣੇ ਕਰਮ ਸਦਕਾ ਹਰ ਜੀਵ ਦਾ ਫਰਕ ਹੈ। ਪਰ ਕਿਸੇ ਨੇ ਤੇ ਥੋੜੇ ਵਿੱਚ ਵੀ ਸੁੱਖ ਲਿਆ ਤੇ ਕਿਸੇ ਨੇ ਦੂਜੇ ਵੱਲ ਵੇਖ ਵੇਖ ਕੇ ਆਪ ਦੁਖੀ ਹੀ ਹੁੰਦਾ ਰਿਹਾ। ਆਮ ਕਰਕੇ ਮੈਂ ਇਹ ਅਰਜ ਕਰਦਿਆਂ ਕਿ ਮਨੁੱਖ ਆਪਣੇ ਦੁੱਖ ਕਰਕੇ ਦੁਖੀ ਘੱਟ ਹੁੰਦਾ, ਜ਼ਿਆਦਾਤਰ ਦੂਜੇ ਦਾ ਸੁੱਖ ਵੇਖ ਕੇ ਮਨੁੱਖ ਦੁਖੀ ਹੁੰਦਾ। ਦੂਜੇ ਦਾ ਸੁੱਖ, ਦੂਜੇ ਦਾ ਸੁੱਖ ਸੰਪਤੀ, ਦੂਜੇ ਦੀ ਦੌਲਤ, ਦੂਜੇ ਦਾ ਧਨ ਪਦਾਰਥ, ਬੇਸ਼ੱਕ ਉਹਦੇ ਵਿੱਚ ਸੁੱਖ ਨਾ ਹੀ ਹੋਵੇ ਉਸਨੂੰ, ਪਰ ਉਹ ਬਾਹਰੀ ਅਡੰਬਰ, ਬਾਹਰੀ ਬਨਾਵਟ ਜਿਹੜੀ ਹੈ ਉਹ ਮਨੁੱਖ ਦੇ ਮਨ ਨੂੰ ਦੁਖੀ ਕਰਦੀ ਹੈ। ਕਾਸ਼ ਮੇਰੇ ਕੋਲ ਵੀ ਹੋਵੇ। ਸੜਦਾ ਹੈ, ਕ੍ਰਿਜਦਾ ਹੈ ਮਨੁੱਖ, ਤਰ੍ਹਾਂ ਤਰ੍ਹਾਂ ਦੇ ਹੋਛੇ ਹੱਥ ਕੰਡੇ ਵਰਤਦਾ ਹੈ ਮਨੁੱਖ, ਕਿਸੇ ਤਰੀਕੇ ਨਾਲ ਮੈਂ ਅੱਗੇ ਹੋ ਜਾਵਾਂ ਤੇ ਇਹ ਮੇਰੇ ਤੋਂ ਪਿੱਛੇ ਹੋ ਜਾਵੇ। ਯਤਨ ਹੈ, ਬੇਸ਼ੱਕ ਇਹਦੇ ਵਿੱਚ ਸੁੱਖ ਨਹੀਂ, ਪਰ ਮਨੁੱਖ ਨੇ ਇਸ ਨੂੰ ਆਪਣਾ ਉਦੇਸ਼ ਸਮਝ ਲਿਆ, ਇਸ ਨੂੰ ਸੁੱਖ ਦਾ ਸਾਧਨ ਮੰਨ ਲਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੱਥੇ ਸੁੱਖ ਦੀ ਪਰਿਭਾਸ਼ਾ ਵੱਖਰੀ ਵੱਖਰੀ ਹੈ, ਉੱਥੇ ਦੁੱਖ ਦੀ ਪਰਿਭਾਸ਼ਾ ਵੀ ਵੱਖਰੀ ਹੈ। ਦੁੱਖ ਵੀ ਹਰ ਜੀਵ ਦਾ ਵੱਖਰਾ ਹੈ। ਗਰੀਬ ਨਿਵਾਸ ਕਹਿੰਦੇ ਨੇ, ਦੁੱਖ ਵਿਛੋੜਾ ਇੱਕ ਦੁੱਖ ਭੂਖ। ਕਿਸੇ ਵਾਸਤੇ ਦੁੱਖ ਹੈ ਵਿਛੋੜੇ ਦਾ, ਕਿਸੇ ਵਾਸਤੇ ਭੁੱਖ ਦਾ ਦੁੱਖ ਹੈ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਇੱਕ ਨੂੰ ਇਹ ਹੀ ਦੁੱਖ ਲੱਗਿਆ ਹੋਇਆ, ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਮੇਰੇ ਕੋਲ ਵਸਣ ਵਾਲਾ ਮਨੁੱਖ, ਜਿਸ ਦੇ ਪੈਰਾਂ ਵਿੱਚ ਮੈਂ ਵਸ ਰਿਹਾ, ਮੈਂ ਸਮਾਂ ਪਾਸ ਕਰ ਰਿਹਾ, ਉਹ ਬੜਾ ਬਲਸ਼ਾਲੀ ਹੈ, ਬੜਾ ਸ਼ਕਤੀਵਾਨ ਹੈ, ਮੇਰਾ ਘਰ ਢਾ ਦੇਗਾ, ਮੈਨੂੰ ਤੰਗ ਕਰੇਗਾ। ਬੇਸ਼ੱਕ ਉਹ ਤੰਗ ਕਰ ਰਿਹਾ ਜਾਂ ਨਹੀਂ ਕਰ ਰਿਹਾ, ਪਰ ਮਨੁੱਖ ਸੰਸਿਆ ਨਾਲ ਜੀਉ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਵਿੱਚ ਇੱਕ ਬਚਨ ਦਰਜ ਕੀਤਾ। ਪਾਤਸ਼ਾਹ ਕਹਿੰਦੇ ਨੇ, ਸੰਸਾਰ ਦੀ ਹਾਲਤ ਕਿਹੋ ਜਿਹੀ ਹੈ? ਅਜਾ ਪੋਘੰਤ ਕੰਦ ਮੂਲੰ ਬਸੰਤੇ ਸਮੀਪ ਕੇ ਹਰਾ। ਸੰਸਾਰ ਦੀ ਹਾਲਤ ਇਹੋ ਜਿਹੀ ਹੈ ਜਿਸ ਤਰ੍ਹਾਂ ਸ਼ੇਰ ਦੇ ਪਿੰਜਰੇ ਦੇ ਸਾਹਮਣੇ ਇੱਕ ਬੱਕਰੀ ਬੱਧੀ ਹੋਈ ਹੋਵੇ। ਸ਼ੇਰ ਦੇ ਪਿੰਜਰੇ ਦੇ ਸਾਹਮਣੇ ਜਿਸ ਵਿੱਚ ਸ਼ੇਰ ਦਹਾੜਦਾ ਪਿਆ, ਸਾਹਮਣੇ ਉਹਦੇ ਬੱਕਰੀ ਬੱਧੀ ਹੋਈ ਹੈ। ਇਸ ਤਰ੍ਹਾਂ ਦੀ ਹਰ ਜੀਵ ਦੀ ਹਾਲਤ ਬਣੀ ਹੋਈ ਹੈ। ਇਤਿਹਾਸ ਵਿੱਚ ਇੱਕ ਬਚਨ ਆਉਂਦਾ ਹੈ ਕਿ ਇੱਕ ਵਾਰ ਸਮਾਂ ਐਸਾ ਬਣ ਗਿਆ ਕਿ ਅਕਬਰ ਬਾਦਸ਼ਾਹ ਦਾ ਬੜਾ ਪਿਆਰਾ ਵਜ਼ੀਰ ਬੀਰਬਲ ਉਹਦੇ ਨਾਲ ਨਾਰਾਜ਼ ਹੋ ਗਿਆ। ਨਾਰਾਜ਼ ਹੋ ਕੇ ਤੇ ਬੀਰਬਲ ਰਾਜਧਾਨੀ ਨੂੰ ਛੱਡ ਕੇ ਬਾਹਰ ਚਲਾ ਗਿਆ। ਉਸਨੇ ਸੋਚਿਆ, ਚਲੋ ਜਦੋਂ ਬਾਦਸ਼ਾਹ ਨੂੰ ਲੋੜ ਪਵੇਗੀ ਆਪੇ ਬੁਲਾ ਲਵੇਗਾ, ਆਪੇ ਮੈਨੂੰ ਇਹ ਲੱਭੇਗਾ, ਮੈਂ ਹੁਣ ਇਸ ਨੂੰ ਨਹੀਂ ਲੱਭਣਾ। ਤੇ ਜਾ ਕੇ ਕਿਸੇ ਦੇ ਘਰ ਵਿੱਚ ਲੁਕ ਗਿਆ। ਕੁਛ ਸਮਾਂ ਰੁਕਿਆ ਰਿਹਾ। ਇੱਕ ਦਿਨ ਕੋਈ ਸਵਾਲ ਇਹੋ ਜਿਹਾ ਆ ਗਿਆ ਸ਼ੰਕਾ ਇਹੋ ਜਿਹਾ ਆ ਗਿਆ ਕਿ ਅਕਬਰ ਬਾਦਸ਼ਾਹ ਦੇ ਕੋਲੋਂ ਤਾਂ ਹੱਲ ਨਾ ਹੀ ਹੋਇਆ। ਜਿੰਨੇ ਵਜ਼ੀਰ ਅਹਿਲਕਾਰ ਬੀਰਬਲ ਦੇ ਨਾਲ ਈਰਖਾ ਕਰਨ ਵਾਲੇ ਸਨ, ਉਹਨਾਂ ਕੋਲੋਂ ਵੀ ਉਹ ਸਵਾਲ ਹੱਲ ਨਾ ਹੋ ਸਕਿਆ। ਸਵਾਲ ਨੂੰ ਹੱਲ ਕਰਨਾ ਜ਼ਰੂਰੀ ਸੀ, ਸ਼ੰਕੇ ਦੀ ਨਿਵਿਰਤੀ ਕਰਨੀ ਬੜੀ ਜ਼ਰੂਰੀ ਸੀ। ਇਸ ਵਾਸਤੇ ਬੀਰਬਲ ਦੀ ਲੋੜ ਪੈ ਗਈ, ਪਰ ਬੀਰਬਲ ਨੂੰ ਲੱਭਿਆ ਕਿਵੇਂ ਜਾਵੇ? ਬੜਾ ਯਤਨ ਕੀਤਾ ਗਿਆ ਸੀ, ਬੀਰਬਲ ਲੱਭਿਆ ਨਹੀਂ ਸੀ, ਹੁਣ ਕਿਵੇਂ ਲੱਭਿਆ ਜਾਵੇ? ਅਕਬਰ ਨੇ ਇੱਕ ਵਿਉਂਤ ਸੋਚੀ, ਇੱਕ ਤਰਕੀਬ ਕੱਢੀ। ਉਸਨੇ ਆਖਿਆ ਕਿ ਸ਼ਹਿਰ ਦੇ ਵਸਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਦਰਬਾਰ ਵਿੱਚ ਸੱਦਿਆ ਜਾਏ, ਹਰ ਪਰਿਵਾਰ ਦਾ ਇੱਕ ਮੈਂਬਰ ਸ਼ਾਹੀ ਦਰਬਾਰ ਵਿੱਚ ਬੁਲਾਇਆ ਗਿਆ ਕਿ ਇੱਥੇ ਹਾਜ਼ਰ ਹੋਵੇ। ਸਾਰੇ ਹਾਜ਼ਰ ਹੋਏ, ਉਹਨਾਂ ਸਾਰਿਆਂ ਨੂੰ ਇੱਕ ਛੋਟੇ ਜਿਹੇ ਕੱਦ ਦਾ ਇੱਕ ਇੱਕ ਬੱਕਰਾ ਜਿਹੜਾ ਸੀ, ਲੇਲਾ ਜਿਹੜਾ ਸੀ, ਉਹ ਦੇ ਦਿੱਤਾ ਗਿਆ ਤੇ ਨਾਲ ਉਹਨਾਂ ਨੂੰ ਕਹਿ ਦਿੱਤਾ ਕਿ ਆਹ ਖੁਰਾਕ ਲੈ ਜਾਓ ਤੇ ਇਸ ਬੱਕਰੇ ਨੂੰ ਖੁਰਾਕ ਵੀ ਪਾਉਣੀ ਹੈ, ਇਹ ਖੁਰਾਕ ਵੀ ਇੰਨੇ ਦਿਨਾਂ ਵਿੱਚ ਖਤਮ ਹੋਣੀ ਚਾਹੀਦੀ ਹੈ, ਪਰ ਯਾਦ ਰੱਖਣਾ ਕਿ ਬੱਕਰੇ ਦਾ ਭਾਰ ਵੀ ਨਹੀਂ ਵਧਣਾ ਚਾਹੀਦਾ। ਸ਼ਰਤ ਬੜੀ ਕਠਿਨ ਸੀ, ਪਰ ਸਾਰੇ ਲੈ ਗਏ, ਕੀ ਕਰ ਸਕਦੇ ਸਨ? ਖੁਰਾਕ ਵੀ ਲੈ ਗਏ, ਬੱਕਰੇ ਵੀ ਲੈ ਗਏ, ਆਪਣੇ ਘਰਾਂ ਵਿੱਚ ਖੜੇ ਬੜਾ ਯਤਨ ਕਰ ਰਹੇ ਨੇ। ਹੁਣ ਜੇ ਖੁਰਾਕ ਪਾਉਂਦੇ ਨੇ ਤੇ ਭਾਰ ਲਾਜ਼ਮੀ ਵਧੇਗਾ, ਜੇ ਖੁਰਾਕ ਨਹੀਂ ਪਾਉਂਦੇ ਤੇ ਖੁਰਾਕ ਬਚਦੀ ਹੈ, ਦੋਹਾਂ ਪਾਸਿਆਂ ਤੋਂ ਜਾਨ ਮਰਦੀ ਹੈ। ਦੁਖੀ ਹੋ ਗਏ। ਜਿਸ ਘਰ ਵਿੱਚ ਬੀਰਬਲ ਲੁਕਿਆ ਹੋਇਆ ਸੀ, ਉਸ ਘਰ ਦੇ ਮਾਲਕ ਨੇ ਬੀਰਬਲ ਨਾਲ ਗੱਲ ਕੀਤੀ ਕਿ ਬੜਾ ਦੁੱਖ ਹੈ ਬੀਰਬਲ ਜੀ, ਹੁਣ ਕੀ ਕੀਤਾ ਜਾਵੇ? ਕਹਿਣ ਲੱਗਾ, ਇਹ ਤਾਂ ਗੱਲ ਹੀ ਬੜੀ ਸੌਖੀ ਹੈ, ਬੜੀ ਸੌਖੀ ਗੱਲ ਹੈ। ਤੂੰ ਇਸ ਤਰ੍ਹਾਂ ਕਰ, ਇਸ ਬੱਕਰੇ ਨੂੰ ਰਾਜੇ ਨੇ ਜਿਹੜਾ ਚਿੜੀਆ ਘਰ ਬਣਾਇਆ ਹੋਇਆ, ਉੱਥੇ ਸ਼ੇਰ ਪਿੰਜਰੇ ਚ ਕੈਦ ਹੈ, ਤੇ ਉਸ ਸ਼ੇਰ ਦੇ ਸਾਹਮਣੇ ਇਸ ਬੱਕਰੇ ਨੂੰ ਬੰਨਿਆ ਤੇ ਪੱਠੇ ਪਾਈ ਜਾਇਆ ਕਰੀ ਰੋਜ਼। ਜਿੰਨੀ ਖੁਰਾਕ ਦਿੰਦਾ ਹੈ ਰਾਜਾ, ਓਨੀ ਰੋਜ਼ ਪਾ ਆਇਆ ਕਰ ਉੱਥੇ ਹੀ। ਕਹਿਣ ਲੱਗਾ, ਜੀ ਠੀਕ ਹੈ। ਉਸ ਨੇ ਉਹ ਚਿੜੀਆ ਘਰ ਵਿੱਚ ਜਾ ਕੇ ਬੰਨ ਦਿੱਤਾ ਸਾਹਮਣੇ ਉਸ ਦੇ ਪਿੰਜਰੇ ਦੇ। ਹੁਣ ਬੱਕਰੇ ਨੂੰ ਖੁਰਾਕ ਤੇ ਪਾਈ ਜਾਂਦੀ ਹੈ, ਬੱਕਰਾ ਖੁਰਾਕ ਤੇ ਖਾਂਦਾ, ਪਰ ਨਾਲ ਦੀ ਨਾਲ ਸ਼ੇਰ ਵੱਲ ਵੇਖ ਵੇਖ ਕੇ ਉਹਦਾ ਸਾਹ ਜਿਹੜਾ ਉਹ ਸੂਤਿਆ ਰਹਿੰਦਾ, ਤੇ ਉਹਦਾ ਖੂਨ ਕਿੱਥੋਂ ਬਣਨਾ ਸੀ, ਉਹਦਾ ਭਾਰ ਕਿੱਥੋਂ ਵਧਣਾ ਸੀ? ਅਖੀਰ ਉਹਦਾ ਭਾਰ ਨਾ ਵੱਧ ਸਕਿਆ। ਜਦੋਂ ਉਹਦਾ ਭਾਰ ਨਾ ਵਧਿਆ, ਦਿੱਤੀ ਹੋਈ ਮੋਹਲਤ ਜਿਹੜੀ ਸੀ ਉਹ ਖਤਮ ਹੋ ਗਈ, ਤੇ ਅਕਬਰ ਬਾਦਸ਼ਾਹ ਨੇ ਸਾਰਿਆਂ ਨੂੰ ਬੁਲਾ ਲਿਆ, ਲਿਆਓ ਬਈ। ਸਾਰਿਆਂ ਨੂੰ ਹੁਕਮ ਕੀਤਾ, ਲਿਆਓ ਆਪਣੇ ਬੱਕਰੇ ਔਰ ਇਹਨਾਂ ਦਾ ਤੋਲ ਕੀਤਾ ਜਾਵੇ, ਦੱਸੋ ਸਾਰਿਆਂ ਨੇ ਖੁਰਾਕ ਜਿਹੜੀ ਸੀ ਦਿੱਤੀ ਹੋਈ ਉਹ ਪਾਈ ਹੈ? ਕਹਿਣ ਲੱਗੇ, ਜੀ ਖੁਰਾਕ ਸਾਰਿਆਂ ਪਾਈ ਹੈ। ਹੁਣ ਜਿਸ ਦਾ ਵੀ ਉਹ ਲੇਲਾ ਬੱਕਰਾ ਤੋਲਿਆ ਜਾਂਦਾ, ਉਹ ਭਾਰ ਨਿਕਲਦਾ ਉਹਦਾ ਜ਼ਿਆਦਾ, ਸਾਰਿਆਂ ਨੂੰ ਇੱਕ ਪਾਸੇ ਕਰੀ ਜਾਂਦਾ। ਅਖੀਰ ਵਿੱਚ ਇੱਕ ਬੱਕਰਾ ਲਿਆਂਦਾ ਗਿਆ, ਉਹਦਾ ਭਾਰ ਜਿਹੜਾ ਸੀ ਉਹ ਜਿਉਂ ਦਾ ਤਿਉਂ ਉਨਾ ਹੀ ਸੀ, ਵਧਿਆ ਨਾ। ਜਦੋਂ ਨਾ ਵਧਿਆ ਤੇ ਉਸੇ ਵੇਲੇ ਅਕਬਰ ਬਾਦਸ਼ਾਹ ਨੇ ਆਖਿਆ ਵੀ ਸੱਜਣਾ ਦੱਸ ਬੀਰਬਲ ਕਿੱਥੇ ਹੈ? ਕਹਿਣ ਲੱਗਾ, ਜੀ ਮੈਨੂੰ ਤੇ ਬੀਰਬਲ ਦਾ ਪਤਾ ਨਹੀਂ। ਕਹਿਣ ਲੱਗਾ, ਇਸ ਗੱਲ ਦਾ ਪਤਾ ਬੀਰਬਲ ਤੋਂ ਬਗੈਰ ਹੋਰ ਕਿਸੇ ਨੂੰ ਹੋ ਨਹੀਂ ਸਕਦਾ, ਬੀਰਬਲ ਤੇਰੇ ਕੋਲ ਦੇਣਾ ਪਵੇਗਾ। ਮੇਰਾ ਅਰਜ ਕਰਨ ਤੋਂ ਭਾਵ ਸੀ, ਗੁਰੂ ਸਾਹਿਬ ਫਰਮਾਨ ਕਰਦੇ ਨੇ, ਅਜ਼ਾ ਭੋਗ ਅੰਤ ਕੰਦ ਮੂਲੰਗ ਬਸੰਤੇ ਸਮੀਪ ਕਿਹਰ ਹੈ। ਸ਼ੇਰ ਦੇ ਸਾਹਮਣੇ ਬੱਜੀ ਹੋਈ ਬੱਕਰੀ ਵਰਗੀ ਹਾਲਤ ਹੈ ਹਰ ਜੀਵ ਦੀ, ਹਰ ਮਨੁੱਖ ਇਸ ਤਰ੍ਹਾਂ ਦੀ ਸਥਿਤੀ ਵਿੱਚ ਜਿਉਂਦਾ ਪਿਆ, ਸੰਸਿਆਂ ਦੀ ਜ਼ਿੰਦਗੀ ਲੰਘ ਰਹੀ ਹੈ, ਸੁੱਖ ਕਿੱਥੇ? ਇਹ ਵੱਖਰੀ ਗੱਲ ਹੈ, ਦੁੱਖ ਵੀ ਵੱਖਰੀ ਵੱਖਰੀ ਕਿਸਮ ਦੇ ਨੇ, ਔਰ ਸੁੱਖ ਲੈਣ ਦਾ ਉਦੇਸ਼ ਵੀ ਸਾਰਿਆਂ ਦਾ ਵੱਖਰਾ ਹੈ, ਸੁੱਖ ਦੀ ਪਰਿਭਾਸ਼ਾ ਵੀ ਸਭ ਦੀ ਵੱਖਰੀ ਹੈ, ਸੁੱਖ ਦੇ ਸਾਧਨ ਵੀ ਸਭ ਦੇ ਵੱਖਰੇ ਨੇ। ਯਤਨ ਕਰ ਰਿਹਾ ਮਨੁੱਖ ਪਰ ਨਹੀਂ ਮਿਲ ਰਿਹਾ। ਤੋ ਗਰੀਬ ਨੂੰ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਜਦੋਂ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ, ਉਸ ਦੇ ਕੋਲੋਂ ਪ੍ਰਾਪਤੀ ਫਿਰ ਕੀ ਹੋਣੀ ਸੀ? ਸਤਿਗੁਰੂ ਦੇ ਕੋਲੋਂ, ਉਹਦੇ ਕੋਲੋਂ ਨਾਮ ਫਲ ਦੀ ਪ੍ਰਾਪਤੀ ਹੋਈ। ਜਦੋਂ ਨਾਮ ਦਾ ਫਲ ਮਿਲਿਆ ਤੇ ਉਸ ਨਾਮ ਦੇ ਫਲ ਦਾ ਸਦਕਾ ਮੈਨੂੰ ਸੁਖਾਂ ਦੀ ਸੰਪਤੀ, ਸੁਖਾਂ ਦੀ ਦੌਲਤ ਮਿਲ ਗਈ, ਸਾਰੇ ਪਾਸੇ ਸੁਖ ਹੀ ਸੁਖ ਮਿਲ ਗਏ। ਪੁੱਛਿਆ ਜੀ, ਹੈਰਾਨੀ ਦੀ ਗੱਲ ਹੈ ਕਿ ਆਮ ਕਰਕੇ ਤੇ ਇਹ ਹੁੰਦਾ ਕਿ ਨਾਮ ਜਪਣ ਵਾਲੇ, ਧਰਮ ਦੀ ਕਮਾਈ ਕਰਨ ਵਾਲੇ ਲੋਕਾਂ ਕੋਲ ਧਨ ਬਹੁਤਾ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਚਾਰੇ ਪਾਸੇ ਲਹਿਰਾਂ ਹੀ ਲਹਿਰਾਂ ਲੱਗ ਗਈਆਂ, ਚਾਰੇ ਪਾਸੇ ਜੈ ਜੈਕਾਰ ਹੀ ਹੋ ਗਈ। ਹੋਈ ਕਿਵੇਂ, ਹੋਇਆ ਕੀ? ਤੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸੱਜਣਈ। ਹੋਇਆ ਇਹ ਕਿ ਜਿਹੜੀ ਮੇਰੀ ਮੱਤ ਪੁੱਠੀ ਸੀ ਨਾ, ਉਹ ਸਿੱਧੀ ਹੋ ਗਈ। ਜਿਹੜਾ ਮੇਰਾ ਹਿਰਦੇ ਰੂਪੀ, ਅੰਤਸ਼ਕਰਨ ਰੂਪੀ ਕਮਲ ਮੂਧਾ ਪਿਆ ਹੋਇਆ ਸੀ, ਉਹ ਸਿੱਧਾ ਹੋ ਗਿਆ। ਸਤਿਗੁਰੂ ਨੇ ਨਾਮ ਫਲ ਦੇ ਦਿੱਤਾ, ਸਤਿਗੁਰੂ ਨੇ ਸੁਖਾਂ ਦੀ ਦੌਲਤ ਐਸੀ ਦੇ ਦਿੱਤੀ ਕਿ ਮੇਰੇ ਮਨ ਦੀ ਬਿਰਤੀ ਜਿਹੜੀ ਉਲਟੀ ਸੀ ਉਹ ਸਿੱਧੀ ਹੋ ਗਈ। ਅੱਗੇ ਸੀ ਸੰਸਾਰਿਕ ਬਿਰਤੀ, ਹੁਣ ਬਿਰਤੀ ਨਿਰੰਕਾਰੀ ਹੋ ਗਈ ਹੈ। ਹੁਣ ਸੋਚ ਜਿਹੜੀ ਹੈ ਉਹ ਬਦਲ ਗਈ ਹੈ। ਬਦਲਣ ਦੇ ਨਾਲ ਕੀ ਹੋਇਆ? ਦੂਤ ਦੁਸ਼ਟ ਸੱਜਣਈ, ਜਿੰਨੇ ਦੂਤ ਦੁਸ਼ਮਣ ਸਨ ਸਾਰੇ ਸੱਜਣ ਬਣ ਗਏ ਨੇ। ਹੁਣ ਹੈਰਾਨੀ ਦੀ ਗੱਲ ਹੈ ਕਿ ਮਤ ਤੇ ਬਦਲੀ ਹੈ ਆਪਣੀ, ਤੇ ਸੰਸਾਰ ਦੇ ਦੂਤ ਦੁਸ਼ਮਣ ਜਿਹੜੇ ਨੇ ਉਹ ਕਿੱਦਾਂ ਮਿੱਤਰ ਬਣ ਜਾਣਗੇ? ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਖੁਲਾਸਾ ਕੀਤਾ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੋਏ ਦੂਤ ਮੋਹ ਬਹੁਤ ਭਿਆਨਕ, ਜੋਏ ਦੂਤ ਮੋਹ ਬਹੁਤ ਸੰਤਾਵਤ ਤੇ ਭਿਆਨਕ ਭਇਆ। ਇੱਥੇ ਦੂਤ ਤੇ ਦੁਸ਼ਮਣ ਬਾਹਰੀ ਨਹੀਂ, ਇੱਥੇ ਦੂਤ ਦੁਸ਼ਟ ਜਿਹੜੇ ਨੇ ਉਹ ਬਾਹਰੀ ਨਹੀਂ, ਜਿਨ੍ਹਾਂ ਨੂੰ ਅਸੀਂ ਸੰਸਾਰ ਵਿੱਚ ਦੁਸ਼ਮਣ ਸਮਝਦੇ ਹਾਂ, ਵੈਰੀ ਸਮਝਦੇ ਹਾਂ, ਆਪਣੇ ਵਿਰੋਧੀ ਸਮਝਦੇ ਹਾਂ, ਉਹਨਾਂ ਦੀ ਗੱਲ ਨਹੀਂ। ਇੱਥੇ ਗੱਲ ਹੀ ਸਾਰੀ ਦੀ ਸਾਰੀ ਅੰਦਰ ਦੀ ਹੋ ਰਹੀ ਹੈ। ਅਪੁਸ਼ਟ ਬਾਤ ਤੇ ਪਈ ਸੀਧਰੀ, ਮਤ ਜਿਹੜੀ ਸੀ ਉਹ ਸਿੱਧੀ ਹੋ ਗਈ ਜਦੋਂ, ਤੇ ਜਿਹੜੇ ਅੰਦਰ ਦੇ ਦੁਸ਼ਮਣ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੇ ਦੇ ਪੰਜੇ ਜਿਹੜੇ ਸੀ ਸੱਜਣ ਬਣ ਗਏ। ਯਾਦ ਰੱਖਣਾ, ਸੰਸਾਰ ਵਿੱਚ ਧਾਰਮਿਕ ਲੋਕਾਂ ਵੱਲੋਂ, ਧਾਰਮਿਕ ਪ੍ਰਚਾਰਕਾਂ ਵੱਲੋਂ ਇੱਕ ਸ਼ਬਦ ਵਰਤਿਆ ਜਾਂਦਾ ਹੈ, ਮਨ ਦਾ ਮਾਰਨਾ। ਆਮ ਕਰਕੇ ਕਿਹਾ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨਾ ਹੈ, ਪਰ ਸਤਸੰਗੀ ਜਨੋ ਗੁਰਮਤ ਇਸ ਗੱਲ ਦੀ ਹਾਮੀ ਨਹੀਂ ਭਰਦੀ। ਗੁਰਮਤ ਦਾ ਫਲਸਫਾ ਮਾਰਨ ਦੀ ਗੱਲ ਨਹੀਂ ਕਰਦਾ। ਗੁਰਮਤ ਦਾ ਫਲਸਫਾ ਇਹ ਕਹਿੰਦਾ ਕਿ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਮਾਰਨਾ ਨਹੀਂ, ਆਪਣੇ ਮਿੱਤਰ ਬਣਾ ਲੈਣਾ, ਆਪਣੇ ਸੱਜਣ ਬਣਾ ਲੈਣਾ। ਹੁਣ ਸੱਜਣ ਕਿਵੇਂ ਬਣਨਗੇ? ਸੱਜਣ ਉਦੋਂ ਬਣਨਗੇ ਜਦੋਂ ਅਪੁਸ਼ਟ ਬਾਤ ਤੇ ਭਈ ਸੀਧਰੀ, ਮਤ ਸਿੱਧੀ ਹੋ ਜਾਏਗੀ, ਉਦੋਂ ਸੱਜਣ ਬਣ ਜਾਣਗੇ। ਕੈਸੇ ਦੁਸ਼ਮਣ ਨੇ, ਇਹਨਾਂ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਨੇ। ਸਤਿਗੁਰੂ ਜੀ ਨੇ ਪਹਿਲਾਂ ਸਭ ਤੋਂ ਵੱਡੇ ਦੁਸ਼ਮਣ ਦੀ ਗੱਲ ਕੀਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮੋਹ, ਤੂੰ ਸਾਰਿਆਂ ਨਾਲੋਂ ਵੱਡਾ ਸੂਰਮਾ ਹੈ। ਹੇ ਅਜਿੱਤ ਸੂਰ ਸੰਗਰਾਮਹ, ਅਤਿ ਬਲਨਾ ਬਹੁ ਮਰਦਨਹ। ਹੇ ਮੋਹ, ਤੂੰ ਅਜਿੱਤ ਸੂਰਮਾ ਹੈ, ਤੇਰੇ ਵਰਗਾ ਸੰਸਾਰ ਵਿੱਚ ਕੋਈ ਸੂਰਮਾ ਨਹੀਂ, ਬੜਾ ਬਲਸ਼ਾਲੀ ਹੈ, ਤੇ ਵੱਡੇ ਵੱਡੇ ਬਲਸ਼ਾਲੀਆਂ ਨੂੰ ਮਲ ਦੇਣ ਦੀ ਸਮਰੱਥਾ ਰੱਖਦਾ ਹੈ, ਸਾਰਿਆਂ ਨੂੰ ਮਲ ਦਿੰਦਾ, ਸਾਰੇ ਤੇਰੇ ਵੱਸ ਵਿੱਚ ਹੋ ਜਾਂਦੇ ਨੇ, ਸਾਰਿਆਂ ਨੂੰ ਤੂੰ ਖਤਮ ਕਰ ਦਿੰਦਾ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ, ਗਰੀਬ ਨਿਵਾਜ, ਇਹ ਮੋਹ ਕਿਹੋ ਜਿਹੇ ਹੈ, ਇਹ ਕਿਨੂੰ ਕਿਨੂੰ ਵਿਆਪਦਾ? ਤਾਂ ਸਤਿਗੁਰੂ ਜੀ ਹੁਕਮ ਕੀਤਾ ਕਿ ਗਣ ਗੰਧਰਵ ਦੇਵ ਮਨੁੱਖ ਅੰਗ ਪਸ਼ੂ ਪੰਖੀ ਵਿਮੋਹਨਾ। ਹੇ ਅਜਿੱਤ ਸੂਰਮੇ ਮੋਹ, ਤੇਰੇ ਕੋਲੋਂ ਕੇਵਲ ਦੁਨਿਆਵੀ ਮਨੁੱਖਾਂ ਦੀ ਹੀ ਗੱਲ ਨਹੀਂ, ਤੇਰੇ ਕੋਲੋਂ ਤੇ ਗਣ ਵੀ ਨਹੀਂ ਬਚ ਸਕਦੇ, ਸ਼ਿਵਾਂ ਦੇ ਗਣ, ਨੰਦੀ ਆਦਿਕ ਵੀ ਤੇਰੇ ਕੋਲੋਂ ਬਚ ਨਹੀਂ ਸਕੇ। ਤੇਰੇ ਕੋਲੋਂ ਗੰਧਰਵ ਹਾ ਹਾ ਹਊਹੂ ਜਿਹੜੇ ਗੰਧਰਵ ਨੇ, ਅੱਠ ਗੰਧਰਵ ਮੰਨੇ ਜਾਂਦੇ ਨੇ ਪ੍ਰਮੁੱਖ, ਉਹ ਵੀ ਤੇਰੇ ਕੋਲੋਂ ਨਹੀਂ ਬਚ ਸਕੇ। ਗਣ ਗੰਧਰਵ ਕਹਿਣ ਲੱਗੇ ਜੇ ਇਹ ਨਹੀਂ ਬਚੇ ਤੇ ਫਿਰ ਦੇਵਤੇ ਤੇ ਬਚ ਗਏ ਹੋਣਗੇ। ਪਾਤਸ਼ਾਹ ਕਹਿਣ ਲੱਗੇ ਨਹੀਂ, ਦੇਵਤੇ ਵੀ ਨਹੀਂ ਬਚੇ। ਗਣ ਗੰਧਰਵ ਦੇਵ ਮਨੁੱਖਯੰ, ਦੇਵਤੇ ਨਹੀਂ ਬਚੇ, ਮਨੁੱਖ ਨਹੀਂ ਬਚੇ, ਪਸ਼ੂ ਨਹੀਂ ਬਚੇ, ਪੰਛੀ ਨਹੀਂ ਬਚੇ, ਕੋਈ ਵੀ ਹੇ ਮੋਹ ਤੇਰੇ ਕੋਲੋਂ ਨਹੀਂ ਬਚ ਸਕਿਆ। ਯਾਦ ਰੱਖਣਾ ਕਿ ਜਿੰਨਾ ਮੋਹ ਮਨੁੱਖ ਦੇ ਅੰਦਰ ਹੈ ਨਾ, ਉਨਾ ਹੀ ਮੋਹ ਆਪਣੇ ਬੱਚਿਆਂ ਪ੍ਰਤੀ, ਆਪਣੇ ਪਰਿਵਾਰ ਪ੍ਰਤੀ, ਪਸ਼ੂ ਪੰਛੀਆਂ ਵਿੱਚ ਵੀ ਹੈ, ਉਨਾ ਹੀ ਮੋਹ ਹੈ। ਔਰ ਮੋਹ ਦੇ ਵਿੱਚ ਫਸਿਆ ਹੋਇਆ ਜੀਵ ਕਿਹੜਾ ਕੰਮ ਨਹੀਂ ਕਰਦਾ, ਹਰ ਥਾਂ ਤੇ ਧੱਕੇ ਖਾਂਦਾ ਫਿਰਦਾ ਮੋਹ ਦੇ ਟੇਟੇ ਚੜਿਆ ਹੋਇਆ ਮਨੁੱਖ। ਮੋਹ ਦੇ ਕਾਬੂ ਵਿੱਚ ਆਣ ਕੇ ਮਨੁੱਖ ਸਤਸੰਗੀ ਜਨੋ ਧਰਮ ਨੂੰ ਛੱਡ ਦਿੰਦਾ, ਮੋਹ ਦੇ ਆਖੇ ਲੱਗ ਕੇ ਮਨੁੱਖ ਜਿਹੜਾ ਅਧਰਮ ਵਾਲੇ ਕੰਮ ਕਰਦਾ, ਇਖਲਾਕ ਤੋਂ ਡਿੱਗੇ ਹੋਏ ਕੰਮ ਕਰਦਾ। ਹੁਣ ਵਿਚਾਰ ਕੇ ਵੇਖੀਏ, ਅਸੀਂ ਸਾਰੇ ਤਕਰੀਬਨ ਬਹੁਤੇ ਜਿੰਨੇ ਇੱਥੇ ਬੈਠੇ ਨੇ ਬਹੁ ਗਿਣਤੀ ਗ੍ਰਸਥੀਆਂ ਦੀ ਹੈ, ਅਸੀਂ ਆਪਣੇ ਬੱਚਿਆਂ ਵਾਸਤੇ ਕੀ ਨਹੀਂ ਕਰਦੇ। ਹਰ ਹਰਬਾ ਵਰਤਦੇ ਹਾਂ, ਝੂਠ ਬੋਲਦੇ ਹਾਂ, ਠੱਗੀ ਮਾਰਦੇ ਹਾਂ, ਆਪਣੇ ਭਰਾਵਾਂ ਨਾਲ ਵੀ ਧੋਖਾ ਕਰ ਲੈਂਦੇ ਹਾਂ, ਆਪਣੇ ਰਿਸ਼ਤੇਦਾਰਾਂ ਨਾਲ ਵੀ ਧੋਖਾ ਕਰ ਲੈਂਦੇ ਹਾਂ, ਇੱਥੋਂ ਤੱਕ ਕਿ ਧੋਖੇ ਵਿੱਚ ਅਸੀਂ ਧਰਮ ਨੂੰ ਵੀ ਨਹੀਂ ਬਖਸ਼ਦੇ। ਸਾਡੀ ਮਤ ਦੇ ਉੱਤੇ ਇੰਨਾ ਜ਼ਿਆਦਾ ਪਰਦਾ ਪਾ ਦਿੰਦਾ ਮੋਹ ਕਿ ਇਹ ਸਾਨੂੰ ਨਚਾਉਂਦਾ ਫਿਰਦਾ, ਦੜਾਉਂਦਾ ਫਿਰਦਾ, ਦਿਨ ਰਾਤ ਮਨੁੱਖ ਭੱਜਿਆ ਫਿਰਦਾ। ਪੁੱਛੋ ਕਿਸੇ ਮਨੁੱਖ ਨੂੰ ਕਿਉਂ ਭੱਜਾ ਫਿਰਦਾ ਹੈ, ਇੱਕ ਪਾਸੇ ਤੂੰ ਕਹਿੰਦਾ ਮੈਂ ਥੱਕ ਜਾਂਦਾ ਸਾਰਾ ਦਿਨ, ਦਿਨ ਰਾਤ ਭੱਜਿਆ ਫਿਰਦਾ ਹੈ, ਤੇ ਫਿਰ ਵੀ ਰੁਕਦਾ ਵੀ ਨਹੀਂ। ਉਹ ਅੱਗੋਂ ਜਵਾਬ ਦੇਵੇਗਾ, ਮੈਂ ਸੋਚਦਾ ਬੱਚਿਆਂ ਦਾ ਕੁਛ ਬਣ ਜਾਵੇ। ਹਰ ਮਨੁੱਖ ਦੀ ਇਹੀ ਥਿਊਰੀ ਹੈ, ਹਰ ਮਨੁੱਖ ਦੀ ਇਹੀ ਸੋਚ ਹੈ ਕਿ ਮੇਰੇ ਬੱਚਿਆਂ ਦਾ ਕੁਝ ਬਣ ਜਾਵੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਆਪਣੀਆਂ ਵਾਰਾਂ ਵਿੱਚ। ਭਾਈ ਸਾਹਿਬ ਜੀ ਕਹਿੰਦੇ ਨੇ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇ ਆਏ ਕਿਥਾਉ ਜਾਈ। ਸੰਸਾਰ ਦੇ ਵਿੱਚ ਮੋਹ ਹੈ, ਪਿਆਰ ਨਹੀਂ। ਮੈਂ ਬਹੁਤ ਵਾਰੀ ਅਰਜ਼ ਕੀਤੀ ਹੈ, ਪਿਆਰ ਤੇ ਮੋਹ ਦੇ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਮੋਹ ਇਹ ਕਹਿੰਦਾ ਕਿ ਜੋ ਮੇਰੇ, ਜਿਸ ਦੇ ਨਾਲ ਮੈਂ ਮੋਹ ਕਰਦਾ ਹਾਂ, ਜਿਸ ਦੇ ਨਾਲ ਮੈਂ ਨੇੜਤਾ ਕਰਦਾ ਹਾਂ, ਜਿਸ ਦੇ ਨਾਲ ਮੇਰਾ ਸੰਬੰਧ ਕਾਇਮ ਹੋਇਆ, ਉਸ ਦਾ ਜੋ ਕੁਝ ਹੈ ਉਹ ਮੇਰਾ। ਮੋਟੀ ਜਿਹੀ ਪਰਿਭਾਸ਼ਾ, ਉਹਦਾ ਜੋ ਕੁਝ ਵੀ ਹੈ ਉਹ ਮੇਰਾ। ਅਸੀਂ ਗੁਰੂ ਨਾਲ ਪਿਆਰ ਕਰਦੇ ਹਾਂ ਤੇ ਕਹਿੰਦੇ ਹਾਂ, ਸੋਚਦੇ ਹਾਂ ਕਿ ਗੁਰੂ ਦਾ ਜੋ ਕੁਝ ਹੈ ਉਹ ਸਾਡਾ। ਅਸੀਂ ਆਪਣੇ ਕਿਸੇ ਪਿਆਰੇ ਨਾਲ ਪਿਆਰ ਕਰਦੇ ਹਾਂ ਤੇ ਸਾਡੇ ਮਨ ਚ ਇਹ ਸੋਚ ਹੁੰਦੀ ਹੈ ਕਿ ਉਹਦਾ ਜੋ ਕੁਝ ਹੈ ਉਹ ਸਾਡਾ, ਲੈਣ ਦੀ ਲਾਲਸ ਹੈ। ਪਰ ਦੂਸਰੇ ਪਾਸੇ ਪ੍ਰੇਮ ਕਹਿੰਦਾ ਜੋ ਕੁਝ ਮੇਰਾ ਹੈ ਉਹ ਮੇਰੇ ਪ੍ਰੀਤਮ ਦਾ। ਇੰਨਾ ਹੀ ਫਰਕ ਹੈ, ਫਰਕ ਕੇਵਲ ਇੰਨਾ ਹੀ ਹੈ। ਅਸੀਂ ਸਮਝਦੇ ਹਾਂ ਕਿ ਗੁਰੂ ਨਾਲ ਅਸੀਂ ਪਿਆਰ ਕਰਦੇ ਹਾਂ ਤੇ ਗੁਰੂ ਦਾ ਜੋ ਕੁਝ ਵੀ ਹੈ ਉਹ ਸਾਡਾ, ਇਹ ਮੋਹ ਹੈ। ਤੇ ਪ੍ਰੇਮ ਵਾਲਾ ਪ੍ਰੇਮੀ ਕਹੇਗਾ ਮੇਰਾ ਜੋ ਕੁਝ ਵੀ ਹੈਗਾ ਉਹ ਗੁਰੂ ਦਾ, ਬਹੁਤਾ ਫਰਕ ਨਹੀਂ। ਪਰ ਸਤਸੰਗੀ ਜਨੋ, ਜ਼ਮੀਨ ਅਸਮਾਨ ਦਾ ਫਰਕ ਹੈ ਦੂਸਰੇ ਪਾਸੇ, ਕਿਉਂਕਿ ਮੋਹ ਮਿਥਿਆ ਹੈ, ਪ੍ਰੇਮ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ, ਸੱਚ ਹੈ। ਮੋਹ ਫਸਾਉਣ ਵਾਲਾ ਹੈ, ਪ੍ਰੇਮ ਇਸ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ। ਖੈਰ, ਮੈਂ ਅਰਜ਼ ਕਰ ਰਿਹਾ ਸਾਂ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਹ ਮੋਹ ਜਿਹੜਾ ਹੈ ਅਜਿੱਤ ਸੂਰਮੈ ਤੇ ਇਹ ਵੱਡਾ ਦੁਸ਼ਮਣ ਹੈ ਮਨੁੱਖ ਦਾ। ਇਸ ਨੇ ਮਨੁੱਖ ਨੂੰ ਇਸ ਦੇ ਰਸਤੇ ਤੋਂ ਭਟਕਾ ਦਿੱਤਾ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੂਸਰੇ ਦੂਤ ਦੀ ਗੱਲ ਕਰਦੇ ਨੇ, ਦੂਸਰੇ ਦੁਸ਼ਟ ਦੁਸ਼ਮਣ ਦੀ ਗੱਲ ਕਰਦੇ ਨੇ। ਗਰੀਬ ਨਿਵਾਸ ਕਹਿੰਦੇ ਨੇ, ਹੇ ਕਾਮੰ ਨਰਕ ਵਿਸਰਾਮੰ ਬਹੁਜੋਨੀ ਪਰਮਾਵਣ, ਹੇ ਕਾਮ ਤੂੰ ਨਰਕਾਂ ਵਿੱਚ ਮਨੁੱਖ ਦਾ ਵਾਸਾ ਕਰਾਉਣ ਵਾਲਾ ਹੈ, ਤੇਰੇ ਕਿਰਪਾ ਨਾਲ ਤੇਰੇ ਨਾਲ ਜੁੜ ਕੇ ਮਨੁੱਖ ਬਹੁਤੀਆਂ ਜੂਨਾਂ ਦੇ ਵਿੱਚ ਚੱਕਰ ਕੱਟਦਾ ਫਿਰਦਾ, ਕਰਦਾ ਕੀ ਹੈ, ਚਿੱਤ ਹਰਣ ਤੈ ਲੋਕ ਗਮਿਅੰ ਜਪ ਤਪਸੀਲ ਬਿਦਾਰਣ। ਤੂੰ ਮਨੁੱਖ ਦੇ ਚਿੱਤ ਨੂੰ ਹਰ ਲੈਂਦਾ, ਖਿੱਚ ਲੈਂਦਾ, ਉਹਦੇ ਮਨ ਨੂੰ ਕਾਬੂ ਕਰ ਲੈਂਦਾ, ਜੀਵ ਨੂੰ ਆਪਣੇ ਵਸ ਵਿੱਚ ਕਰ ਲੈਂਦਾ, ਚਿੱਤ ਹਰਣ ਤੇ ਤੇਰੀ ਪਹੁੰਚ ਕਿੱਥੋਂ ਤੱਕ ਹੈ, ਤਿੰਨਾਂ ਲੋਕਾਂ ਤੱਕ, ਤ੍ਰੈ ਲੋਕ ਗਮਿਅੰ, ਤਿੰਨਾਂ ਲੋਕਾਂ ਤੱਕ ਤੇਰੀ ਪਹੁੰਚ ਹੈ। ਪਰ ਜਿਹੜਾ ਵੀ ਤੇਰੇ ਕਾਬੂ ਆ ਗਿਆ ਉਸ ਦੇ ਪੱਲੇ ਕੀ ਰਵੇਗਾ, ਜਾਪ ਤਾਪ ਸੀਲ ਬਿਦਾਰਣ। ਜਿੰਨਾ ਮਰਜ਼ੀ ਜਪ ਕਰ ਲਵੇ ਮਨੁੱਖ, ਮਨੁੱਖ ਦੇ ਪੱਲੇ ਜਪ ਦਾ ਜਿਹੜਾ ਧਨ ਹੈ, ਜਪ ਦਾ ਪਦਾਰਥ ਹੈ, ਜਪ ਦੀ ਦੌਲਤ ਹੈ, ਉਹ ਨਹੀਂ ਰਹਿ ਸਕਦੀ। ਮਹਾਤਮਾ ਕਹਿੰਦੇ ਨੇ ਜਿੱਥੇ ਕਾਮ ਹੈ ਉੱਥੇ ਰਾਮ ਨਹੀਂ ਰਹਿੰਦਾ। ਕਾਮ ਦਾ ਦੂਸਰਾ ਅਰਥ ਕਾਮਨਾਵਾਂ ਹੀ ਕਰਦੇ ਨੇ ਵਿਦਵਾਨ ਲੋਕ। ਜਿੱਥੇ ਚਾਰ ਪਦਾਰਥਾਂ ਦੀ ਗੱਲ ਕੀਤੀ ਹੈ, ਧਰਮ ਅਰਥ ਅਰ ਕਾਮ ਮੋਖ ਸ਼ਬਦ, ਉੱਥੇ ਵੀ ਕਾਮ ਹੈ ਤੇ ਭਾਵਨਾ ਹੈ ਕਾਮਨਾ ਤੋਂ। ਮੈਂ ਅਰਜ ਕਰਦੇ ਹਾਂ ਕਿ ਇੱਥੇ ਵੀ ਅਸਲ ਵਿੱਚ ਕਾਮ ਦਾ ਭਾਵ ਕਾਮਨਾ ਹੀ ਹੈ। ਜਦੋਂ ਮਨੁੱਖ ਦਾ ਮਨ ਪਰ ਰੂਪ ਨੂੰ ਵੇਖ ਕੇ ਆਪਣੇ ਧਰਮ ਦੀਆਂ ਮਜ਼ਹਬ ਦੀਆਂ ਹੱਦਾਂ ਨੂੰ ਪਾਰ ਕਰਕੇ ਮਨੁੱਖ ਆਪਣੇ ਰਸਤੇ ਤੋਂ ਭਟਕ ਕੇ ਮਨੁੱਖ ਇਸ ਦੇ ਵਸ ਵਿੱਚ ਆ ਜਾਂਦਾ ਹੈ ਤੇ ਸਤਸੰਗੀ ਜਨੋ ਇਹਦੇ ਪੱਲੇ ਜਪ ਨਹੀਂ ਰਹਿੰਦਾ, ਇਹਦੇ ਪੱਲੇ ਤਪ ਨਹੀਂ ਰਹਿੰਦਾ, ਇਹਦੇ ਪੱਲੇ ਸਦਾਚਾਰ ਨਹੀਂ ਰਹਿੰਦਾ, ਇਹਦੇ ਪੱਲੇ ਸੱਚਾ ਸੁੱਚਾ ਆਚਰਣ ਨਹੀਂ ਰਹਿ ਸਕਦਾ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤੇ ਇਹ ਬਚਨ ਕਰਦੇ ਨੇ ਕਿ ਸੱਚੋ ਰਹਿ ਸਭ ਕੋ ਉੱਪਰ ਸਾਚੇ ਆਚਾਰ। ਹੁਣ ਜਦੋਂ ਆਚਾਰ ਕੋਲ ਨਾ ਰਿਹਾ, ਆਚਰਣ ਹੀ ਨਾ ਰਿਹਾ, ਇਖਲਾਕ ਨਾ ਰਿਹਾ ਮਨੁੱਖ ਦੇ ਪੱਲੇ, ਤੇ ਫਿਰ ਕੁਝ ਵੀ ਨਹੀਂ, ਫਿਰ ਸੱਚ ਕਿੱਥੋਂ ਹੋਇਆ। ਸੱਚ ਵੀ ਨਹੀਂ ਰਿਹਾ, ਆਚਾਰ ਵੀ ਨਹੀਂ ਰਿਹਾ, ਜਪ ਤੇ ਤਪ ਤੇ ਧਰਮ ਆਚਰਣ ਨਹੀਂ ਰਿਹਾ, ਕੁਛ ਵੀ ਨਹੀਂ ਰਹਿਣ ਦਿੰਦਾ। ਇਸ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇੱਕ ਵੱਡਾ ਦੁਸ਼ਮਣ ਹੈ ਮਨੁੱਖ ਦਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਆਉਂਦਾ ਹੈ ਕਿ ਵੱਡੀ ਮੰਜ਼ਿਲ ਤੇ ਪਹੁੰਚੇ ਹੋਏ ਲੋਕਾਂ ਨੂੰ ਇਸ ਨੇ ਗਿਰਾਏਮਾਨ ਕਰ ਦਿੱਤਾ, ਜਪ ਤਪ ਸੀਲ ਬਿਦਾਰ ਦੇਣ ਵਾਲਾ ਹੈ। ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇੱਕ ਹੋਰ ਸੂਰਮੇ ਦੀ ਗੱਲ ਕਰਦੇ ਨੇ, ਇੱਕ ਹੋਰ ਦੁਸ਼ਮਣ ਦੀ ਗੱਲ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਹੇ ਕਲ ਮੂਲ ਕਰੋਧਾ ਕਦੰਚ ਕਰਨਾ ਨਾ ਅਪਰਜਤੇ, ਹੇ ਝਗੜੇ ਦੇ ਕਲਾ ਦੇ ਮੂਲ ਕਰੋਧ, ਜਿੱਥੇ ਤੂੰ ਹੋਵੇਂ ਉੱਥੇ ਦਇਆ ਨਹੀਂ ਆ ਸਕਦੀ। ਤੇ ਗੁਰਮਤ ਦਾ ਫਲਸਫਾ ਇਹ ਕਹਿੰਦਾ ਹੈ ਕਿ ਜਿੱਥੇ ਦਇਆ ਨਾ ਹੋਵੇ ਉੱਥੇ ਧਰਮ ਨਹੀਂ ਆ ਸਕਦਾ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਕ੍ਰੋਧ ਇੱਕ ਵੱਡਾ ਦੁਸ਼ਮਣ ਹੈ ਜਿਸ ਨੇ ਇਸ ਸਾਰੇ ਸੰਸਾਰ ਨੂੰ ਤੰਗ ਕੀਤਾ ਹੋਇਆ। ਹੇ ਕਲ ਮੂਲ ਕ੍ਰੋਧਾ ਕਦੰਚ ਕਰੁਣਾ ਨਾ ਉਪਰਜਤੇ, ਬਿਖਯੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਲੋਕਾਂ ਦੇ ਮਨ ਚੰਗੇ ਨਹੀਂ, ਸਾਫ ਨਹੀਂ, ਵਿਸ਼ਿਆਂ ਵਾਲੀ ਬਿਰਤੀ ਹੈ, ਵਿਸ਼ੇ ਵਿਸ਼ੈਣੀ ਬਿਰਤੀ ਜਿਹੜੀ ਹੈ, ਉਹਦੇ ਵਿੱਚ ਇਹ ਮਨੁੱਖ ਜਿਹੜਾ ਫਸਿਆ ਹੋਇਆ ਸੀ ਉਹਦੇ ਉੱਤੇ ਇਹ ਕ੍ਰੋਧ ਹਾਵੀ ਹੋ ਹੀ ਜਾਂਦਾ, ਇਹ ਕ੍ਰੋਧ ਭਾਰੂ ਹੋ ਜਾਂਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਅਪੁਸ਼ਟ ਬਾਤ ਤੇ ਪਈ ਸੀਧਰੀ, ਜਦੋਂ ਮਤ ਸਾਫ ਹੋ ਗਈ, ਮਤ ਪਵਿੱਤਰ ਹੋ ਗਈ, ਉੱਥੇ ਕ੍ਰੋਧ ਨਹੀਂ ਰਹੇਗਾ। ਉੱਥੇ ਤਾਂ ਫਿਰ ਇਹ ਹੋਵੇਗਾ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ। ਉੱਥੇ ਤਾਂ ਇਹ ਅਵਸਥਾ ਹੋ ਜਾਏਗੀ ਤੇ ਉਹ ਪਰਮੇਸ਼ਵਰ ਨਾਲ, ਅਕਾਲ ਪੁਰਖ ਨਾਲ, ਭਗਵਾਨ ਨਾਲ ਇੱਕਮਿੱਕ ਹੋ ਜਾਏਗਾ। ਪਰ ਜਿੰਨਾ ਚਿਰ ਵਿਸ਼ਿਆਂ ਵਾਲੀ ਬੁੱਧੀ ਹੈ ਉੱਥੇ ਇਸ ਕ੍ਰੋਧ ਦੇ ਆਉਣ ਦਾ ਖਤਰਾ ਹੈ, ਔਰ ਇਹ ਕ੍ਰੋਧ ਆਮ ਕਰਕੇ ਆਉਂਦਾ ਹੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਕ੍ਰੋਧ ਜਦੋਂ ਮਨੁੱਖ ਦੇ ਵਿੱਚ ਆਉਂਦਾ ਤੇ ਨਿਰਤਿਅੰ ਕ੍ਰੋਧ ਜਥਾ ਮਰਕਟਾ, ਇਹ ਮਨੁੱਖ ਨੂੰ ਇਸ ਤਰ੍ਹਾਂ ਨਚਾਉਂਦਾ ਹੈ ਜਿਵੇਂ ਬਾਂਦਰ ਨਚਾਉਂਦਾ ਹੈ। ਬਾਂਦਰ ਨੱਚਦਾ ਹੈ ਜਿਸ ਤਰ੍ਹਾਂ, ਉਸ ਤਰ੍ਹਾਂ ਮਨੁੱਖ ਨੱਚਦਾ। ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਆਮ ਕਰਕੇ ਕ੍ਰੋਧ ਇੱਕ ਇਹੋ ਜਿਹੀ ਚੀਜ਼ ਹੈ ਕਿ ਸਤਸੰਗੀ ਜਨੋ ਜਿਹੜੇ ਸੱਜਣ ਨੇ ਉਹ ਦੁਸ਼ਮਣ ਬਣ ਜਾਂਦੇ ਨੇ, ਆਪਣੇ ਜਿਹੜੇ ਨੇ ਉਹ ਬੇਗਾਨੇ ਬਣਾ ਦਿੰਦਾ ਹੈ। ਇਹ ਕ੍ਰੋਧ ਇਹੋ ਜਿਹੀ ਚੀਜ਼ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੁਸ਼ਟਾਂ ਦੀ ਗੱਲ ਕੀਤੀ ਹੈ, ਬਾਹਰਲੇ ਦੀ ਨਹੀਂ ਗੱਲ ਕੀਤੀ। ਅੰਦਰਲੇ ਦੁਸ਼ਮਣਾਂ ਦੁਸ਼ਟਾਂ ਦੀ ਗੱਲ ਕਰਦੇ ਹੋਏ ਗਰੀਬ ਨਵਾਜ ਕਹਿੰਦੇ ਨੇ, ਇੱਕ ਪੰਜਵਾਂ ਦੁਸ਼ਮਣ ਹੈ ਜਿਸ ਨੂੰ ਅਹੰਕਾਰ ਆਖਿਆ ਜਾਂਦਾ। ਤੇ ਉਸ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਜੰਮਣ ਤੇ ਮਰਨ ਦੇ ਮੂਲ ਹੰਕਾਰ, ਭਾਵ ਅਸੀਂ ਸੰਸਾਰ ਵਿੱਚ ਆਏ ਹਾਂ ਤੇ ਇਹ ਜਿੰਨੇ ਵੀ ਜੀਆ ਜੰਤੂ ਸੰਸਾਰ ਵਿੱਚ ਆਏ ਨੇ, ਇਹ ਜਿਹੜਾ 84 ਲੱਖ ਜੀਆ ਜੋਨੀਆਂ ਦਾ ਚੱਕਰ ਚੱਲ ਰਿਹਾ, ਇਹਦੇ ਪਿੱਛੇ ਇੱਕੋ ਚੀਜ਼ ਕੰਮ ਕਰ ਰਹੀ ਹੈ, ਉਹ ਹੈ ਹੰਕਾਰ। ਹੰਕਾਰ ਵਿੱਚ ਆਣ ਕੇ ਕੀਤਾ ਹੋਇਆ ਹਰ ਕੰਮ ਮਨੁੱਖ ਦੇ ਗਲ ਵਿੱਚ ਇੱਕ ਫਾਹੀ ਪਾ ਦਿੰਦਾ ਤੇ ਉਸ ਨੂੰ ਜੰਮਣ ਮਰਨ ਦੇ ਚੱਕਰ ਵਿੱਚ ਪਾ ਕੇ ਮਜਬੂਰ ਕਰ ਦਿੰਦਾ ਹੈ ਦੁੱਖਾਂ ਦੀਆਂ ਥਪੇੜਾਂ ਸਹਿਣ ਵਾਸਤੇ। ਇਸ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਪਰਮੇਸ਼ਵਰ ਦੀ ਕਿਰਪਾ ਹੋਈ, ਸਤਿਗੁਰੂ ਦਾ ਮਿਲਾਪ ਹੋਇਆ, ਨਾਮ ਦਾ ਫਲ ਮਿਲਿਆ, ਸੁੱਖਾਂ ਦੀ ਸੰਪਤੀ, ਸੁੱਖਾਂ ਦੀ ਦੌਲਤ ਮਿਲ ਗਈ ਤੇ ਉਹਦੇ ਵਿੱਚ ਮਿਲਿਆ ਕੀ ਕਿ ਅਪੁਸ਼ਟ ਬਾਤ ਤੇ ਪਈ ਸੀ ਧਰੀ, ਦੂਤ ਦੁਸ਼ਟ ਸੱਜ ਨਹੀਂ, ਅੰਧਕਾਰ ਮਹਿਰਤਨ ਪ੍ਰਗਾਸਿਓ, ਮਲੀਨ ਬੁੱਧ ਹੱਛ ਨਹੀਂ। ਗਰੀਬ ਨੂੰ ਆਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਮੇਰਾ ਮਨ ਹਨੇਰੇ ਵਿੱਚ ਸੀ, ਅੰਦਰ ਹਨੇਰਾ ਹੀ ਹਨੇਰਾ ਸੀ। ਹਨੇਰੇ ਤੋਂ ਭਾਵ ਜਿਹੜਾ ਅਸੀਂ ਬਾਹਰੀ ਰੂਪ ਵਿੱਚ ਵੇਖਦੇ ਹਾਂ ਇਹ ਹਨੇਰਾ ਨਹੀਂ। ਜਿਸ ਹਨੇਰੇ ਨੂੰ ਬਾਹਰੀ ਅਸੀਂ ਰੋਸ਼ਨੀ ਕਰਕੇ ਬਲਬ ਜਗਾ ਕੇ ਦੂਰ ਕਰ ਸਕਦੇ ਹਾਂ ਉਹ ਹਨੇਰਾ ਨਹੀਂ। ਜਿਹੜਾ ਸੂਰਜ ਦੀ ਰੋਸ਼ਨੀ ਨਾਲ ਦੂਰ ਹੋ ਸਕਦਾ ਉਹ ਹਨੇਰਾ ਨਹੀਂ। ਇੱਥੇ ਹਨੇਰਾ ਹੈ ਅਵਿਦਿਆ ਦਾ ਹਨੇਰਾ, ਇੱਥੇ ਹਨੇਰਾ ਹੈ ਅਗਿਆਨਤਾ ਦਾ ਹਨੇਰਾ। ਬਾਹਰੀ ਹਨੇਰਾ ਤੇ ਜੇ ਇੰਜ ਕਹਿ ਲਿਆ ਜਾਵੇ ਕਿ ਇਹ ਕੇਵਲ ਪ੍ਰਤੀਕ ਹੈ ਅੰਦਰਲੇ ਹਨੇਰੇ ਦਾ, ਜਿੰਨਾ ਵੱਡਾ ਮਨੁੱਖ ਦੇ ਅੰਦਰ ਹਨੇਰਾ ਹੈ ਉਨਾ ਵੱਡਾ ਹਨੇਰਾ ਬਾਹਰ ਨਹੀਂ। ਪਰ ਅਸੀਂ ਵੇਖਦੇ ਹਾਂ ਕਿ ਬਾਹਰ ਦਾ ਹਨੇਰਾ ਹੀ ਮਨੁੱਖ ਵਾਸਤੇ ਇੰਨਾ ਜ਼ਿਆਦਾ ਦੁੱਖਦਾਈ ਹੈ ਕਿ ਕਦਮ ਕਦਮ ਤੇ ਠੇਡੇ ਖਾਣੇ ਪੈਂਦੇ ਨੇ ਮਨੁੱਖ ਨੂੰ। ਆਪਣੀਆਂ ਹੀ ਰੱਖੀਆਂ ਹੋਈਆਂ, ਆਪਣੇ ਘਰ ਵਿੱਚ ਪਈਆਂ ਹੋਈਆਂ, ਆਪਣੇ ਸੁੱਖ ਵਾਸਤੇ ਟਿਕਾ ਕੇ ਰੱਖੀਆਂ ਚੀਜ਼ਾਂ ਵੀ ਮਨੁੱਖ ਨੂੰ ਦੁੱਖ ਦਿੰਦੀਆਂ ਨੇ। ਲੰਘਣ ਲੱਗਿਆਂ ਠੇਡਾ ਲੱਗ ਜਾਂਦਾ, ਮਨੁੱਖ ਡਿੱਗ ਪੈਂਦਾ, ਸੱਟਾਂ ਲੱਗਦੀਆਂ ਨੇ। ਹਨੇਰਾ ਇਹੋ ਜਿਹੀ ਚੀਜ਼ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਅੰਧਕਾਰ ਮਹਿ ਰਤਨ ਪ੍ਰਗਾਸਿਓ, ਇੱਕ ਰਤਨ ਪ੍ਰਕਾਸ਼ਮਾਨ ਹੋ ਗਿਆ। ਹੁਣ ਇੱਥੇ ਸ਼ਬਦ ਰਤਨ ਆਇਆ, ਮੈਂ ਅਰਜ਼ ਕਰਦਿਆਂ ਦੀਵਾ ਨਹੀਂ ਆਇਆ, ਦੀਪਕ ਨਹੀਂ ਆਇਆ। ਦੀਪਕ ਮੁਥਾਜ ਹੈ ਤੇਲ ਦਾ, ਦੀਵਾ ਮੁਥਾਜ ਹੈ ਤੇਲ ਦਾ, ਦੀਵਾ ਮੁਥਾਜ ਹੈ ਵੱਟੀ ਦਾ। ਜਿੰਨਾ ਚਿਰ ਵੱਟੀ ਹੈ, ਜਿੰਨਾ ਚਿਰ ਤੇਲ ਹੈ, ਉਨਾ ਚਿਰ ਦੀਵਾ ਬਲੇਗਾ। ਪਰ ਰਤਨ ਦੀ ਲੋ, ਮਣੀ ਦੀ ਲੋ ਲਗਾਤਾਰ ਰਹਿੰਦੀ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਦਾ ਮੁਥਾਜ ਨਹੀਂ ਹੈ ਉਸਦਾ ਪ੍ਰਕਾਸ਼। ਲਗਾਤਾਰ ਹੀ ਪ੍ਰਕਾਸ਼ ਰਹਿਣ ਵਾਲਾ ਐਸਾ ਪ੍ਰਕਾਸ਼ ਜਿਹੜਾ ਕਿਸੇ ਦਾ ਮੁਥਾਜ ਨਹੀਂ। ਹੁਣ ਚੰਦਰਮਾ ਵੀ ਹੈ, ਬੇਸ਼ੱਕ ਰੋਸ਼ਨੀ ਦਿੰਦਾ, ਪਰ ਸਤਸੰਗੀ ਜਨੋ ਸਾਇੰਸ ਕਹਿੰਦੀ ਹੈ ਕਿ ਇਹ ਮੁਥਾਜ ਹੈ ਸੂਰਜ ਦਾ। ਸੂਰਜ ਦੀ ਰੋਸ਼ਨੀ ਚੰਦਰਮੇ ਤੇ ਪੈਂਦੀ ਹੈ ਤੇ ਫਿਰ ਉਹ ਠੰਡੀਆਂ ਕਿਰਨਾਂ ਧਰਤੀ ਤੇ ਸੁੱਟਦਾ, ਉਹਦੇ ਨਾਲ ਰੋਸ਼ਨੀ ਜਾਪਦੀ ਹੈ। ਅਸਲ ਵਿੱਚ ਚੰਦਰਮੇ ਦੀ ਆਪਣੀ ਕੋਈ ਰੋਸ਼ਨੀ ਨਹੀਂ। ਇਸੇ ਤਰ੍ਹਾਂ ਹੀ ਜਿਹੜੀ ਰੋਸ਼ਨੀ ਅਸੀਂ ਬਲਬਾਂ ਤੋਂ ਲੈਂਦੇ ਹਾਂ ਇਹ ਮੁਥਾਜੀ ਹੈ। ਜਿਹੜੀਆਂ ਟਿਊਬਾਂ ਜਗਦੀਆਂ ਨੇ, ਬਿਜਲੀ ਹੈ ਪਿੱਛੇ, ਇਹ ਮੁਥਾਜੀ ਹੈ, ਕਿਸੇ ਵੇਲੇ ਵੀ ਬੰਦ ਹੋ ਸਕਦੀ ਹੈ, ਇਹ ਰੋਸ਼ਨੀ ਘੱਟ ਸਕਦੀ ਹੈ। ਔਰ ਇਸ ਤੋਂ ਅਗਲੀ ਗੱਲ ਕਿ ਇਹ ਬਾਹਰੀ ਰੋਸ਼ਨੀ ਜਿਹੜੀ ਹੈ ਇਹ ਅੰਦਰ ਤੱਕ ਇਸ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਰੋਸ਼ਨੀ ਅਧੂਰੀ ਰੋਸ਼ਨੀ ਹੈ, ਕਿਉਂਕਿ ਜਿਨ੍ਹਾਂ ਦੇ ਕੋਲ ਬਾਹਰੀ ਅੱਖੀਆਂ ਨਹੀਂ ਉਹਨਾਂ ਨੂੰ ਵੀ ਇਹ ਰੋਸ਼ਨੀ ਨਹੀਂ ਦਿਖਾ ਨਹੀਂ ਸਕਦੀ ਰਸਤਾ। ਪਰ ਗੁਰੂ ਕੇ ਪਿਆਰਿਓ, ਜਿਹੜਾ ਇਹ ਅੰਦਰ ਰਤਨ ਬਲ ਗਿਆ, ਅੰਦਰ ਰਤਨ ਪ੍ਰਗਟ ਕਰ ਦਿੱਤਾ ਸਤਿਗੁਰੂ ਨੇ ਕਿਰਪਾ ਕਰਕੇ। ਉਹਦੇ ਨਾਲ ਮੈਲੀ ਬੁੱਧੀ ਜਿਹੜੀ ਸੀ ਉਹ ਹੱਛੀ ਹੋ ਗਈ, ਮੈਲੀ ਬੁੱਧੀ ਪ੍ਰਕਾਸ਼ਮਾਨ ਹੋ ਗਈ ਤੇ ਐਸਾ ਪ੍ਰਕਾਸ਼ ਹੋਇਆ ਕਿ ਸਾਰਾ ਸੰਸਾਰ ਜਿਹੜਾ ਸੀ, ਸਾਰਾ ਬ੍ਰਹਿਮੰਡ ਜਿਹੜਾ ਸੀ, ਉਹਦੇ ਵਿੱਚ ਅਕਾਲ ਪੁਰਖ ਦਾ ਨੂਰ ਜ਼ਹੂਰ ਜਿਹੜਾ ਸੀ ਉਹ ਦਿਸਣ ਲੱਗਿਆ, ਹਰ ਪਾਸੇ ਉਹਦਾ ਚਾਨਣ ਹੋਣ ਲੱਗਿਆ। ਸਤਸੰਗੀ ਜਨੋ, ਸੰਸਾਰ ਦੇ ਵਿੱਚ ਮਨੁੱਖ ਹਨੇਰੇ ਚ ਟੱਕਰਾਂ ਖਾਂਦਾ ਹੈ। ਆਪਣੀ ਤਾਕਤ ਨੂੰ ਬਰਕਰਾਰ ਰੱਖਣ ਵਾਸਤੇ ਹਰ ਹੀਲਾ ਵਰਤਦਾ ਹੈ ਮਨੁੱਖ, ਕਿਸੇ ਤਰੀਕੇ ਨਾਲ ਮੇਰੀ ਤਾਕਤ ਕਾਇਮ ਰਹਿ ਸਕੇ। ਇਸ ਗੱਲ ਦਾ ਹਨੇਰਾ ਹੈ ਕਿ ਇਹ ਮੇਰੀ ਤਾਕਤ ਕਾਇਮ ਨਹੀਂ ਰਹਿ ਸਕਣੀ, ਪਤਾ ਇਸ ਨੂੰ ਨਹੀਂ ਲੱਗਦਾ ਇਸ ਗੱਲ ਦਾ ਜੀਵ ਨੂੰ, ਪਰ ਇਹ ਸੋਚਦਾ ਕਿਸੇ ਤਰੀਕੇ ਨਾਲ ਮੈਂ ਆਪਣੀ ਤਾਕਤ ਕਾਇਮ ਰੱਖ ਸਕਾਂ। ਹਰ ਹਰਬਾ ਵਰਤਦਾ ਮਨੁੱਖ, ਹਰ ਯਤਨ ਕਰਦਾ ਮਨੁੱਖ। ਦੁਨੀਆਂ ਦਾ ਇੱਕ ਬੜਾ ਵੱਡਾ ਬਾਦਸ਼ਾਹ ਹੋਇਆ ਬਿਕਰਮਾਜੀਤ, ਜਿਹਦੇ ਨਾਂ ਤੇ ਸੰਮਤ ਚੱਲਦਾ, ਬਿਕਰਮੀ ਸੰਮਤ। ਬਿਕਰਮਾਜੀਤ ਦੀ ਕੁਲ ਦੇ ਵਿੱਚ ਇੱਕ ਰਾਜਾ ਹੋਇਆ ਜਿਸ ਦਾ ਨਾਂ ਸੀ ਸਿੰਧੁਲ। ਇਹ ਜਿਹੜਾ ਸਿੰਧੁਲ ਰਾਜਾ ਸੀ ਬੜਾ ਨਿਆਂਕਾਰੀ ਰਾਜਾ ਸੀ, ਬੜੇ ਉੱਚ ਕੋਟੀ ਦੇ ਧਰਮਾਤਮਾਵਾਂ ਵਾਲੇ ਗੁਣ ਸਨ, ਪ੍ਰਜਾ ਬੜੀ ਸੁਖ ਮਾਣਦੀ ਸੀ ਇਸ ਦੇ ਰਾਜ ਵਿੱਚ, ਪਰ ਇਸ ਨੂੰ ਸੰਸਾਰਿਕ ਰੂਪ ਦੇ ਵਿੱਚ ਇੱਕ ਦੁੱਖ ਸੀ, ਔਰ ਉਹ ਦੁੱਖ ਸੀ ਕਿ ਇਹਦੇ ਘਰ ਔਲਾਦ ਨਹੀਂ ਸੀ। ਬੜਾ ਯਤਨ ਕੀਤਾ, ਯਤਨ ਕਰਨ ਦੇ ਨਾਲ ਬੁਢਾਪੇ ਵਿੱਚ ਇਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਜਦੋਂ ਪੁੱਤਰ ਪੈਦਾ ਹੋਇਆ ਬੜੀਆਂ ਖੁਸ਼ੀਆਂ ਹੋਈਆਂ। ਜੋਤਸ਼ੀਆਂ ਨੇ ਇਸ ਰਾਜੇ ਸਿੰਧੁਰ ਨੂੰ ਇੱਕ ਗੱਲ ਆਖੀ ਕਿ ਰਾਜਨ, ਤੁਹਾਡੇ ਤੇ ਬੁਢਾਪਾ ਆ ਚੁੱਕਿਆ, ਪਰਮੇਸ਼ਵਰ ਨੇ ਕਿਰਪਾ ਤੇ ਕੀਤੀ ਹੈ ਪਰ ਬਹੁਤ ਲੇਟ ਕੀਤੀ ਹੈ, ਤੁਹਾਡੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਜਾਪਦੀ, ਇਹ ਜਿਹੜਾ ਬੱਚਾ ਹੈ ਤੁਹਾਡਾ ਬੜਾ ਭਾਗਸ਼ਾਲੀ ਹੈ ਉਂਝ, ਪਰ ਛੋਟੀ ਅਵਸਥਾ ਦੇ ਵਿੱਚ 11-12 ਸਾਲ ਦੀ ਜਦੋਂ ਇਹਦੀ ਅਵਸਥਾ ਹੋਏਗੀ ਇਹਦੇ ਉੱਤੇ ਇੱਕ ਬੜਾ ਵੱਡਾ ਕਸ਼ਟ ਆਉਣ ਵਾਲਾ, ਬੜਾ ਵੱਡਾ ਦੁੱਖ ਆਉਣ ਵਾਲਾ, ਪਰ ਦੈਵ ਯੋਗ ਦੇ ਨਾਲ, ਪਰਮੇਸ਼ਵਰ ਕਿਰਪਾ ਦੇ ਨਾਲ ਇਹ ਉਸ ਦੁੱਖ ਤੋਂ ਉਭਰ ਜਾਏਗਾ। ਜਦੋਂ ਇਹ ਉਸ ਦੁੱਖ ਤੋਂ ਬਚ ਗਿਆ ਤੇ ਫਿਰ ਇਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ, ਸੁੱਖ ਹੀ ਸੁੱਖ ਹੈ, ਚਾਰੇ ਪਾਸੇ ਇਸ ਦੀ ਜੈ ਜੈਕਾਰ ਹੋਵੇਗੀ, ਚੱਕਰਵਰਤੀ ਰਾਜਾ ਹੋਵੇਗਾ। ਸੰਸਾਰ ਦੇ ਲੋਕ ਇਸ ਦੇ ਨਿਆਂ ਦੀਆਂ ਮਿਸਾਲਾਂ ਦਿਆ ਕਰਨਗੇ, ਬੜਾ ਵਿਦਵਾਨ ਪੁਰਸ਼ ਹੋਵੇਗਾ ਔਰ ਵਿਦਵਾਨਾਂ ਦੀ ਕਦਰ ਕਰਨ ਵਾਲਾ ਹੋਵੇਗਾ। ਖੈਰ ਸਮਾਂ ਬੀਤਿਆ, ਹਾਲੇ 7 ਕੁ ਸਾਲ ਦਾ ਹੀ ਹੋਇਆ ਸੀ ਇਸ ਦਾ ਉਹ ਬੱਚਾ, ਤੇ ਰਾਜਾ ਸਿੰਧੁਲ ਜਿਹੜਾ ਸੀ ਉਹ ਅੱਖੀਆਂ ਮੀਟ ਗਿਆ। ਆਖਰ ਸੰਸਾਰ ਵਿੱਚੋਂ ਸਭ ਜੋ ਵੀ ਆਇਆ ਹੈ ਉਹਨੇ ਜਾਣਾ ਹੀ ਹੈ, ਰਾਜਾ ਸਿੰਧੁਲ ਚਲਾ ਗਿਆ। ਪਰ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਵਜ਼ੀਰ ਦੇ ਨਾਲ ਇੱਕ ਸਲਾਹ ਮਸ਼ਵਰਾ ਕੀਤਾ। ਸਲਾਹ ਇਹ ਕੀਤੀ ਕਿ ਮੈਂ ਕੀ ਕਰਾਂ, ਜੇ ਮੈਂ ਇਸ ਬੱਚੇ ਨੂੰ ਰਾਜ ਦੇ ਦਿੰਦਾ ਹਾਂ ਤੇ ਇਹ ਬੱਚਾ ਰਾਜ ਸੰਭਾਲਣ ਦੇ ਯੋਗ ਨਹੀਂ, ਬੱਚਾ ਛੋਟਾ ਹੈ, ਰਾਜ ਸੰਭਾਲ ਨਹੀਂ ਸਕੇਗਾ, ਤੇ ਮੇਰਾ ਛੋਟਾ ਭਰਾ ਮੁੰਜ ਜਿਹੜਾ ਹੈ ਉਹ ਹੋ ਸਕਦਾ ਇਸ ਬੱਚੇ ਦੇ ਉੱਤੇ ਹਮਲਾ ਕਰਕੇ ਇਹਦਾ ਰਾਜ ਵੀ ਹਥਿਆ ਲਵੇ ਤੇ ਇਹਨੂੰ ਖਤਮ ਵੀ ਕਰ ਦੇਵੇ, ਕੀ ਕਰਾਂ। ਵਜ਼ੀਰ ਸਿਆਣਾ ਸੀ, ਵਜ਼ੀਰ ਨੇ ਆਖਿਆ, ਰਾਜਨ ਮੇਰਾ ਵਿਚਾਰ ਇਹ ਹੈ ਕਿ ਤੂੰ ਰਾਜ ਆਪਣੇ ਭਰਾ ਨੂੰ ਦੇ ਦੇ, ਮੁੰਜ ਰਾਜਾ ਬਣ ਜਾਵੇ ਤੇ ਇਸ ਬੱਚੇ ਦੀ ਬਾਂਹ ਜਿਹੜੀ ਹੈ ਇਸ ਰਾਜੇ ਮੁੰਜ ਨੂੰ ਫੜਾ ਦੇ, ਕਿ ਇਹ ਤੇਰੀ ਸਪੁਰਦਗੀ ਵਿੱਚ ਵੱਡਾ ਹੋਵੇਗਾ ਤੇ ਨਾਲ ਇੱਕ ਸਭਾ ਦੇ ਵਿੱਚ ਉਹਦੇ ਕੋਲੋਂ ਬਚਨ ਲੈ ਲੈ ਕਿ ਜਦੋਂ ਇਹ ਮੇਰਾ ਬੱਚਾ ਵੱਡਾ ਹੋਵੇਗਾ ਇਸ ਦਾ ਰਾਜ ਇਹਨੂੰ ਤੂੰ ਦੇ ਦੇਵੀ, ਰਾਜ ਤਿਲਕ ਦਾ ਅਧਿਕਾਰੀ ਬਣਾ ਦੇਵੀ, ਰਾਜ ਭਾਗ ਦਾ ਮਾਲਕ ਇਹ ਬਣ ਜਾਵੇਗਾ, ਉਹਨਾਂ ਚਿਰ ਰਾਜ ਤੇਰਾ ਹੋਵੇਗਾ। ਰਾਜੇ ਨੇ ਆਖਿਆ ਗੱਲ ਠੀਕ ਹੈ, ਫੈਸਲਾ ਹੋ ਗਿਆ। ਜਦੋਂ ਫੈਸਲਾ ਹੋਇਆ ਇਸੇ ਤਰ੍ਹਾਂ ਹੀ ਕੀਤਾ ਗਿਆ, ਰਾਜੇ ਮੁੰਜ ਨੂੰ ਤਿਲਕ ਲਾਇਆ ਗਿਆ ਤੇ ਆਪਣੇ ਪੁੱਤਰ ਨੂੰ ਰਾਜੇ ਸਿੰਧੁਲ ਨੇ ਉਸ ਦੀ ਬਾਂਹ ਜਿਹੜੀ ਸੀ ਉਹ ਰਾਜੇ ਮੁੰਜ ਨੂੰ ਫੜਾ ਦਿੱਤੀ, ਆਪਣੇ ਛੋਟੇ ਭਰਾ ਨੂੰ ਫੜਾ ਦਿੱਤੀ, ਔਰ ਕਸਮ ਖਵਾ ਲਈ ਕਿ ਤੂੰ ਇਸ ਦਾ ਰਖਵਾਲਾ ਹੋਵੇਂਗਾ, ਇਸ ਦੇ ਰਾਜ ਦਾ ਰਖਵਾਲਾ ਹੋਵੇਂਗਾ, ਤੂੰ ਧਰਮ ਦੇ ਨਾਲ ਜਿਸ ਤਰ੍ਹਾਂ ਮੈਂ ਤੇਰੇ ਨਾਲ ਪ੍ਰੇਮ ਕਰਦਾ ਸਾਂ ਤੂੰ ਇਸੇ ਤਰ੍ਹਾਂ ਇਹਦੇ ਨਾਲ ਪ੍ਰੇਮ ਕਰਨਾ ਹੋਵੇਗਾ। ਉਹਨੇ ਆਖਿਆ ਜੀ ਠੀਕ ਹੈ, ਸਤਵਚਨ ਕੀਤਾ। ਉਸ ਵੇਲੇ ਉਹਦੇ ਅੰਦਰ ਕੋਈ ਬੁਰੀ ਭਾਵਨਾ ਵੀ ਨਹੀਂ ਸੀ। ਰਾਜਾ ਸਿੰਧੂ ਨੂੰ ਚੜਾਈ ਕਰਨ ਤੋਂ ਬਾਅਦ ਰਾਜੇ ਮੁੰਜ ਕੋਲ ਰਾਜ ਆਇਆ, ਉਸ ਨੇ ਰਾਜ ਦਾ ਸੁਖ ਆਰਾਮ ਵੇਖਿਆ, ਸੰਸਾਰ ਵਿੱਚ ਆਪਣਾ ਹੁਕਮ ਚੱਲਦਾ ਵੇਖਿਆ। ਜਦੋਂ ਉਸ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਸੀ ਤੇ ਉਸ ਨੇ ਵੇਖਿਆ ਕਿ ਰਾਜ ਵਾਕਿਆ ਹੀ ਬੜਾ ਉੱਤਮ ਕੰਮ ਹੈ, ਬੜੀ ਵੱਡੀ ਪ੍ਰਾਪਤੀ ਹੈ। ਤੇ ਮੈਂ ਇੱਕ ਅਰਜ਼ ਕਰਦੇ ਹਾਂ ਕਿ ਸਤਸੰਗੀ ਜਨੋ, ਇੱਕ ਸੰਸਾਰ ਦਾ ਵਿਧਾਨ ਹੈ ਕਿ ਮਨੁੱਖ ਕਿਸੇ ਵੀ ਰੁਤਬੇ ਨੂੰ ਕਿਸੇ ਵੀ ਅਹੁਦੇ ਨੂੰ ਪ੍ਰਾਪਤ ਕਰਨ ਵਾਸਤੇ ਕਦੇ ਵੀ ਉਹਨਾਂ ਯਤਨ ਨਹੀਂ ਕਰਦਾ, ਕਦੇ ਵੀ ਗਲਤ ਕੰਮ ਨਹੀਂ ਕਰਦਾ ਉਹਨੇ, ਜਿੰਨੇ ਉਸ ਨੂੰ ਬਰਕਰਾਰ ਰੱਖਣ ਵਾਸਤੇ ਕਰਦਾ। ਹਮੇਸ਼ਾ ਸੋਚ ਉਸ ਦੀ ਇਹ ਹੁੰਦੀ ਹੈ, ਜਦੋਂ ਉਹਦੇ ਕੋਲ ਪ੍ਰਾਪਤੀ ਹੋ ਜਾਏ, ਕੁਰਸੀ ਮਿਲ ਜਾਂਦੀ ਹੈ ਨਾ, ਤੇ ਉਸ ਕੁਰਸੀ ਨੂੰ ਬਚਾਉਣ ਵਾਸਤੇ ਮਨੁੱਖ ਹਰ ਹੀਲਾ ਵਰਤਦਾ। ਇਹ ਭੁੱਲ ਜਾਂਦਾ ਕਿ ਪਹਿਲਾਂ ਜੋ ਕੁਝ ਮਿਲਿਆ ਸੀ ਉਹ ਮੇਰੇ ਬਦੌਲਤ ਨਹੀਂ ਸੀ ਮਿਲਿਆ, ਮੇਰੇ ਯਤਨ ਕਰਕੇ ਨਹੀਂ ਸੀ ਮਿਲਿਆ। ਮਨੁੱਖ ਇਹ ਸੋਚਦਾ ਕਿ ਜਦੋਂ ਮੈਨੂੰ ਪ੍ਰਾਪਤੀ ਹੋਈ ਸੀ ਸ਼ਾਇਦ ਮੇਰੇ ਯਤਨ ਕਰਕੇ ਹੋਈ ਸੀ। ਅਸਲ ਵਿੱਚ ਆਪਣੇ ਯਤਨ ਕਰਕੇ ਕੁਝ ਮਿਲਿਆ ਨਹੀਂ ਹੁੰਦਾ, ਪਰ ਮਨੁੱਖ ਆਪਣੀ ਉਸ ਕੁਰਸੀ ਨੂੰ ਬਚਾਉਣ ਵਾਸਤੇ ਹਰ ਹਰਬਾ ਵਰਤਦਾ ਔਰ ਹਰ ਅਧਰਮ ਦਾ ਕੰਮ ਕਰਨ ਨੂੰ ਤਿਆਰ ਹੋ ਜਾਂਦਾ। ਇਹ ਹੁਣ ਰਾਜ ਭਾਗ ਵਿੱਚ ਪਰਚ ਗਿਆ, ਇਸ ਨੇ ਉਸ ਬੱਚੇ ਨੂੰ ਪੜ੍ਹਨੇ ਪਾ ਦਿੱਤਾ, ਵਧੀਆ ਅਧਿਆਪਕ ਰੱਖ ਦਿੱਤੇ, ਬੱਚਾ ਵਧੀਆ ਢੰਗ ਨਾਲ ਪੜ੍ਹਨ ਲੱਗਿਆ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ, ਜਦੋਂ ਇਹ 12 ਕੁ ਸਾਲ ਦਾ ਬੱਚਾ ਹੋਇਆ ਤੇ ਇਹ ਰਾਜਾ ਮੁੰਜ ਜਿਹੜਾ ਸੀ ਇਹ ਵਿਦਿਆਲੇ ਵਿੱਚ ਚਲਾ ਗਿਆ। ਜਾ ਕੇ ਅਧਿਆਪਕਾਂ ਨੂੰ ਪੁੱਛਿਆ ਕਿ ਮੇਰਾ ਭਤੀਜਾ ਰਾਜੇ ਸਿੰਧੂਲ ਦਾ ਪੁੱਤਰ ਇਹ ਕਿਵੇਂ ਪੜ੍ਹਦਾ ਪਿਆ, ਕਿਹੋ ਜਿਹਾ ਗੁਣ ਗ੍ਰਾਹਕ ਹੈ। ਉਹਨਾਂ ਨੇ ਉਸ ਦੀ ਬਹੁਤ ਸਿਫਤ ਕੀਤੀ ਔਰ ਆਪ ਵੀ ਰਾਜੇ ਮੁੰਜ ਨੇ ਜਿੰਨੇ ਉਹਦੇ ਕੋਲੋਂ ਸਵਾਲ ਕੀਤੇ ਉਹਨੇ ਬੜੇ ਵਧੀਆ ਢੰਗ ਨਾਲ ਜਵਾਬ ਦਿੱਤੇ। ਰਾਜਨੀਤੀ ਦੇ ਵਿੱਚ ਉਸ ਨੂੰ ਮਾਹਰ ਸਮਝ ਕੇ ਤੇ ਇਹ ਸਮਝ ਕੇ ਕਿ ਰਾਜੇ ਸਿੰਧੂਲ ਦਾ ਪੁੱਤਰ ਹੋਣ ਕਰਕੇ, ਤੀਖਣ ਬੁੱਧੀ ਵਾਲਾ ਹੋਣ ਕਰਕੇ, ਸਾਰੇ ਵਿਦਿਆਰਥੀ ਵੀ ਇਸ ਨਾਲ ਪਿਆਰ ਕਰਦੇ ਨੇ, ਸਾਰੇ ਲੋਕ ਵੀ ਇਸ ਨਾਲ ਪਿਆਰ ਕਰਦੇ ਨੇ, ਅਧਿਆਪਕ ਵੀ ਇਸ ਨਾਲ ਪਿਆਰ ਕਰਦੇ ਨੇ, ਮੇਰੇ ਨਾਲੋਂ ਤੇ ਹੁਣੀ ਉੱਤੇ ਹੈ, ਇਹ ਕੀ ਬਣ ਗਿਆ। ਮੈਂ ਤੇ ਕੁਝ ਹੋਰ ਸੋਚਿਆ ਸੀ, ਮੈਂ ਤੇ ਸੋਚਿਆ ਸੀ ਕਿ ਇਹ ਬੱਚਾ ਇੰਨੇ ਜੋਗਾ ਨਹੀਂ ਹੋ ਸਕੇਗਾ ਤੇ ਰਾਜ ਭਾਗ ਮੇਰਾ ਬਣਿਆ ਰਹੇਗਾ। ਇਹ ਅੱਜ ਹੀ ਮੇਰੇ ਨਾਲੋਂ ਬੁੱਧੀ ਵਿੱਚ ਅੱਗੇ ਹੈ ਤੇ ਇਹ ਬੁੱਧੀ ਬਲ ਵਿੱਚ ਅੱਗੇ ਹੋਣ ਕਰਕੇ ਕਿਸੇ ਵੇਲੇ ਵੀ ਮੇਰਾ ਰਾਜ ਖੋ ਲਵੇਗਾ, ਹੋਵੇ ਨਾ ਤੇ ਇਸ ਨੂੰ ਮਰਵਾ ਦਿੱਤਾ ਜਾਵੇ। ਜਿਸ ਦੇ ਪਿਤਾ ਨੇ ਰਾਜ ਭਾਗ ਦਿੱਤਾ ਸੀ ਉਸ ਨੂੰ ਮਰਵਾਉਣ ਦੀ ਸੋਚ ਸੋਚਣ ਲੱਗ ਪਿਆ ਰਾਜਾ ਮੁੰਜ। ਹੁੰਦਾ ਹੈ ਸੰਸਾਰ ਵਿੱਚ ਈਰਖਾ, ਸੰਸਾਰ ਵਿੱਚ ਇਸੇ ਚੀਜ਼ ਤੋਂ ਪੈਦਾ ਹੁੰਦੀ ਹੈ। ਜਦੋਂ ਮਨੁੱਖ ਦੂਜੇ ਨੂੰ ਥੋੜਾ ਜਿਹਾ ਅੱਗੇ ਵਧਿਆ ਵੇਖਦਾ ਨਾ ਤੇ ਉਹਦੇ ਪ੍ਰਤੀ ਈਰਖਾ ਜਿਹੜੀ ਆ ਉਹ ਪੈਦਾ ਹੁੰਦੀ ਹੈ, ਮਨੁੱਖ ਦੇ ਅੰਦਰ ਦਵੈਤ ਭਾਵ ਆਉਂਦੀ ਹੈ। ਜਿੰਨਾ ਚਿਰ ਮਨੁੱਖ ਬਰਾਬਰ ਬਰਾਬਰ ਤੇ ਚੱਲਦਾ ਰਹਿੰਦਾ ਉਨਾ ਚਿਰ ਈਰਖਾ ਨਹੀਂ ਆਉਂਦੀ। ਈਰਖਾ ਉਦੋਂ ਆਉਂਦੀ ਹੈ ਜਦੋਂ ਮਨੁੱਖ ਵੇਖਦਾ ਹੈ ਕਿ ਇਹ ਮੇਰੇ ਨਾਲੋਂ ਇੱਕ ਕਦਮ ਅੱਗੇ ਲੰਘ ਗਿਆ, ਉਦੋਂ ਈਰਖਾ ਆਉਂਦੀ ਹੈ। ਤੇ ਸਤਸੰਗੀ ਜਨੋ, ਈਰਖਾ ਇੱਕ ਇਹੋ ਜਿਹੀ ਚੀਜ਼ ਹੈ ਕਿ ਨਾ ਇਹਦੇ ਤੇ ਕੋਈ ਦੁਨੀਆਂ ਦਾ ਰਾਜ ਵਿਧਾਨ ਜਿਹੜਾ ਹੈ ਉਹ ਲਾਗੂ ਹੋ ਸਕਦਾ। ਇਹ ਕਿਸੇ ਰਾਜੇ ਦੇ ਕਾਨੂੰਨ ਤੋਂ ਈਰਖਾ ਨਹੀਂ ਡਰਦੀ, ਇਹ ਕਿਸੇ ਧਾਰਮਿਕ ਅਸਥਾਨ ਤੋਂ ਈਰਖਾ ਨਹੀਂ ਡਰਦੀ। ਜਿੰਨਾ ਮਰਜ਼ੀ ਕੀਰਤਨ ਹੁੰਦਾ ਰਹੇ, ਜਦੋਂ ਮਨੁੱਖ ਦੇ ਅੰਦਰ ਈਰਖਾ ਆ ਜਾਵੇ ਉਹਦੇ ਤੇ ਕੋਈ ਅਸਰ ਨਹੀਂ ਕਰਦੀ। ਕਿਸੇ ਮੰਦਰ ਦੀਆਂ ਘੜਿਆਲ ਜਿਹੜੇ ਨੇ, ਘੰਟੀਆਂ ਜਿਹੜੀਆਂ ਨੇ, ਇਸ ਈਰਖਾ ਨੂੰ ਅੰਦਰ ਜਾਣ ਤੋਂ ਨਹੀਂ ਰੋਕ ਸਕਦੀਆਂ, ਹਰ ਮੰਦਰ ਵਿੱਚ ਪ੍ਰਵੇਸ਼ ਕਰ ਸਕਦੀ ਹੈ, ਹਰ ਗਿਰਜੇ ਵਿੱਚ ਪ੍ਰਵੇਸ਼ ਕਰ ਸਕਦੀ ਹੈ, ਇਹ ਈਰਖਾ ਹਰ ਗੁਰਦੁਆਰੇ ਵਿੱਚ ਪ੍ਰਵੇਸ਼ ਕਰ ਸਕਦੀ ਹੈ, ਹਰ ਧਾਰਮਿਕ ਅਸਥਾਨ, ਹਰ ਰਾਜਨੀਤਿਕ ਅਸਥਾਨ ਤੇ ਇਹ ਈਰਖਾ ਪ੍ਰਵੇਸ਼ ਕਰ ਸਕਦੀ ਹੈ, ਇਹਦੇ ਤੇ ਕੋਈ ਪਾਬੰਦੀ ਨਹੀਂ, ਹਰ ਥਾਂ ਜਾ ਸਕਦੀ ਹੈ। ਔਰ ਇੱਥੋਂ ਤੱਕ ਕਿ ਇਹ ਆਕਾਸ਼ ਮੰਡਲ ਤੱਕ ਵੀ ਚਲੀ ਜਾਂਦੀ ਹੈ, ਇੱਥੋਂ ਤੱਕ ਕਿ ਇਹ ਰਾਜੇ ਇੰਦਰ ਦੇ ਦਰਬਾਰ ਤੱਕ ਵੀ ਪਹੁੰਚੀ, ਬਹੁਤ ਵਾਰੀ ਵੇਖੀ ਜਾਂਦੀ ਹੈ ਇਤਿਹਾਸ ਵਿੱਚੋਂ। ਤੋਂ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਈਰਖਾ ਆ ਜਾਂਦੀ ਹੈ। ਇੱਕ ਬੜਾ ਮਸ਼ਹੂਰ ਨਾਂ ਹੈ ਦੁਨੀਆ ਦਾ, ਯੂਸਫ, ਜਿਸ ਨੂੰ ਕਿਸੇ ਨੇ ਕਿਸੇ ਦੇ ਮਾਣ ਦੀ ਗੱਲ ਕਰਨੀ ਹੋਵੇ, ਸੁਹੱਪਣ ਦੇ ਮਾਣ ਦੀ, ਤੇ ਉਹਨੂੰ ਆਖਿਆ ਜਾਂਦਾ ਤੂੰ ਕਿਹੜਾ ਯੂਸਫ ਹੈ, ਭਾਵ ਦੁਨੀਆ ਦਾ ਬੜਾ ਮਸ਼ਹੂਰ ਸੁਹੱਪਣਵਾਨ ਮਨੁੱਖ ਮੰਨਿਆ ਗਿਆ ਯੂਸਫ ਨੂੰ। ਤੇ ਯੂਸਫ ਨੂੰ ਉਹਦੇ ਭਰਾਵਾਂ ਨੇ ਖੂਹ ਵਿੱਚ ਸੁੱਟ ਦਿੱਤਾ ਸੀ, ਸ਼ਾਇਦ ਇਹ ਵੀ ਆਪ ਜੀ ਨੇ ਸੁਣਿਆ ਹੋਵੇਗਾ। ਫਿਰ ਕਿਸੇ ਵੇਲੇ ਮੈਂ ਇਹਦੇ ਬਾਰੇ ਅਰਜ਼ ਕਰਾਂਗਾ ਕਿ ਉਹ ਕਿਉਂ ਸੁੱਟਿਆ ਸੀ ਔਰ ਇਹਦਾ ਕੀ ਇਤਿਹਾਸ ਸੀ। ਇਹਦਾ ਕਾਰਨ ਮੈਂ ਛੋਟਾ ਜਿਹਾ ਤੁਹਾਨੂੰ ਅਰਜ਼ ਕਰਦਿਆਂ ਕਿ ਇਹ 12 ਭਰਾ ਸਨ ਔਰ ਇਹਦੇ ਭਰਾਵਾਂ ਦਾ ਖੂਹ ਵਿੱਚ ਸੁੱਟਣ ਦਾ ਇੱਕੋ ਹੀ ਕਾਰਨ ਸੀ ਕਿ ਇਹਦਾ ਪਿਤਾ ਜਿਹੜਾ ਸੀ ਉਹ ਇਹ ਸਾਰਿਆਂ ਤੋਂ ਛੋਟਾ ਹੋਣ ਕਰਕੇ ਯੂਸਫ ਨਾਲ ਪਿਆਰ ਬਹੁਤਾ ਕਰਦਾ ਸੀ। ਇਹੋ ਹੀ ਈਰਖਾ ਸੀ, ਹੋਰ ਕੋਈ ਗੱਲ ਹੀ ਨਹੀਂ ਸੀ। ਇੱਕੋ ਹੀ ਈਰਖਾ ਸੀ ਕਿ ਸਾਡਾ ਪਿਤਾ ਸਾਡੇ ਛੋਟੇ ਭਰਾ ਨਾਲ ਵੱਧ ਪਿਆਰ ਕਿਉਂ ਕਰਦਾ, ਸਾਡੇ ਨਾਲ ਘੱਟ ਕਿਉਂ ਕਰਦਾ, ਇਸ ਗੱਲ ਦੀ ਈਰਖਾ ਸੀ। ਇੱਥੇ ਵੀ ਈਰਖਾ ਇਸੇ ਤਰ੍ਹਾਂ ਦੀ ਸੀ। ਲੋਕ ਇਸ ਬੱਚੇ ਨੂੰ ਚੰਗਾ ਕਿਉਂ ਸਮਝਦੇ ਨੇ, ਮੈਨੂੰ ਕਿਉਂ ਨਹੀਂ ਚੰਗਾ ਸਮਝਦੇ। ਤੇ ਸਤਸੰਗੀ ਜਨੋ, ਇਸ ਨੇ ਫਿਰ ਮਰਵਾਉਣ ਦਾ ਇਰਾਦਾ ਕਰ ਲਿਆ। ਹੁਣ ਸਲਾਹ ਕਿਹਦੇ ਨਾਲ ਕਰੇ? ਇਸ ਨੇ ਜਿਹੜਾ ਵੱਡਾ ਵਜ਼ੀਰ ਸੀ ਉਸ ਵੇਲੇ ਦਾ, ਉਹਨੂੰ ਸੱਦਿਆ। ਕਹਿਣ ਲੱਗਾ, ਹੇ ਵਤਸਰਾਜ, ਉਹਦਾ ਨਾਂ ਵਤਸਰਾਜ ਸੀ, ਉਸਨੂੰ ਸੱਦ ਕੇ ਆਖਣ ਲੱਗਾ, ਵਤਸਰਾਜ ਮੈਂ ਤੇਰੇ ਨਾਲ ਇੱਕ ਸਲਾਹ ਕਰਨੀ ਚਾਹੁੰਦਾ। ਕਹਿਣ ਲੱਗਾ, ਜੀ ਦੱਸੋ। ਕਹਿਣ ਲੱਗਾ, ਆਖਰ ਸੱਜਣ ਹੀ ਸੱਜਣਾਂ ਦੇ ਕੰਮ ਆਉਂਦੇ ਨੇ, ਤੂੰ ਮੇਰਾ ਵਜ਼ੀਰ ਹੈ, ਮੈਂ ਤੇਰਾ ਬਾਦਸ਼ਾਹ ਹਾਂ, ਮੇਰਾ ਹਰ ਕਾਨੂੰਨ ਜਿਹੜਾ ਆਖਰ ਤੇਰੇ ਦੁਆਰਾ ਹੀ ਲੋਕਾਂ ਤੇ ਲਾਗੂ ਹੋਣਾ, ਤੂੰ ਮੇਰਾ ਇੱਕ ਕੰਮ ਕਰ। ਕਹਿਣ ਲੱਗਾ, ਜੀ ਦੱਸੋ, ਹੁਕਮ ਕਰੋ। ਕਹਿਣ ਲੱਗਾ, ਫਿਰ ਮੇਰਾ ਕੰਮ ਇਹ ਕਰ ਕਿ ਤੂੰ ਮੇਰਾ ਭਤੀਜਾ ਰਾਜੇ ਸਿੰਧੂਲ ਦਾ ਪੁੱਤਰ ਭੋਜ ਜਿਹੜਾ ਉਹਨੂੰ ਮਾਰ ਦੇ। ਇਹ ਦੁਨੀਆਂ ਦਾ ਉਹ ਮਹਾਨ ਰਾਜਾ, ਰਾਜਾ ਭੋਜ ਹੈ, ਮੈਂ ਉਹਦੀ ਸਾਖੀ ਆਪ ਜੀ ਨਾਲ ਸਾਂਝੀ ਕਰ ਰਿਹਾ। ਰਾਜੇ ਭੋਜ ਨੂੰ ਮਾਰਨ ਦੀ ਵਿਉਂਤ ਬਣਾ ਲਈ, ਆਖਣ ਲੱਗਾ ਇਹਨੂੰ ਮਾਰ ਦੇ। ਜਦੋਂ ਇਹਨੇ ਇਹ ਗੱਲ ਆਖੀ ਤੇ ਵਤਸਰਾਜ ਜਿਹੜਾ ਸੀ, ਵਤਸਰਾਜ ਨੇ ਆਖਿਆ, ਰਾਜਨ ਇਸ ਨੂੰ ਅਕਿਰਤ ਘਣਤਾ ਆਖਿਆ ਜਾਵੇਗਾ। ਦੁਨੀਆਂ ਦੇ ਵਿੱਚ ਧਨ ਪਦਾਰਥ ਆਉਂਦਾ ਜਾਂਦਾ ਰਹਿੰਦਾ, ਦੁਨੀਆਂ ਦੇ ਵਿੱਚ ਰੁਤਬੇ ਅਹੁਦੇ ਲੋਕਾਂ ਨੂੰ ਮਿਲਦੇ ਵੀ ਰਹਿੰਦੇ ਨੇ ਤੇ ਖੁੱਸਦੇ ਵੀ ਰਹਿੰਦੇ ਨੇ, ਆਖਰ ਇਸ ਸੰਸਾਰ ਵਿੱਚੋਂ ਲੈ ਕੇ ਤੇ ਕੁਛ ਜਾਣਾ ਨਹੀਂ, ਇਹ ਆਪਜਸ ਦਾ ਟਿੱਕਾ ਕਿਉਂ ਖੱਟਦਾ ਏ, ਇਹ ਕਲੰਕ ਨਾ ਲਵਾ। ਆਖਰ ਤੇਰੇ ਭਰਾ ਨੇ ਤੈਨੂੰ ਧਰਮੀ ਸਮਝ ਕੇ, ਆਪਣਾ ਭਰਾ ਸਮਝ ਕੇ ਇਹ ਰਾਜ ਭਾਗ ਦਿੱਤਾ ਸੀ, ਪਰ ਰਾਜ ਭਾਗ ਦਾ ਮਾਲਕ ਤੇ ਆਖਰ ਇਹੀ ਹੈ ਨਾ, ਤੂੰ ਇਹਨੂੰ ਮਰਵਾ ਨਾ, ਇਹ ਅਪਜਸ ਦਾ ਟਿੱਕਾ ਲਵਾ ਬੈਠੇਗਾ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਨਾਲ ਇਹ ਆਖਿਆ ਕਿ ਰਾਜਨ ਮੈਂ ਹੋਰ ਦੁਨੀਆਂ ਦੀ ਹਰ ਗੱਲ ਚ ਤੇਰੇ ਨਾਲ ਸਹਿਮਤ ਹੋ ਸਕਦਾ, ਹਰ ਕੰਮ ਵਿੱਚ ਸਹਿਮਤ ਹੋ ਸਕਦਾ, ਪਰ ਇਸ ਕੰਮ ਵਿੱਚ ਮੈਂ ਤੇਰੇ ਨਾਲ ਹਾਮੀ ਨਹੀਂ ਭਰਦਾ। ਜਦੋਂ ਉਹਨੇ ਇਹ ਗੱਲ ਆਖ ਦਿੱਤੀ, ਨਾਰਾਜ਼ ਹੋ ਕੇ ਵਤਸਰਾਜ ਜਿਹੜਾ ਸੀ ਤੁਰਿਆ ਤੇ ਉਸਨੇ ਆਖਿਆ, ਕੋਈ ਗੱਲ ਨਹੀਂ, ਜੇ ਤੂੰ ਇਹ ਕੁਛ ਕਰਦਾ ਤੇ ਮੈਂ ਤੈਨੂੰ ਦੱਸਾਂਗਾ ਕਿ ਇਸ ਦਾ ਰਿਜ਼ਲਟ ਕੀ ਨਿਕਲਦਾ, ਨਤੀਜਾ ਕੀ ਹੁੰਦਾ। ਜਦੋਂ ਇਹ ਆਵਾਜ਼ ਵਤਸਰਾਜ ਦੇ ਕੰਨਾਂ ਵਿੱਚ ਪਈ, ਵਤਸਰਾਜ ਨੇ ਸੋਚ ਲਿਆ, ਕਹਿਣ ਲੱਗਾ ਹੁਣ ਤੇ ਕੁਛ ਨਾ ਕੁਛ ਕਰਨਾ ਪਵੇਗਾ, ਕਿਉਂਕਿ ਇਹਨੇ ਮੈਨੂੰ ਵੀ ਮਰਵਾ ਦੇਣਾ ਤੇ ਛੱਡਣਾ ਇਹਨੇ ਭੋਜ ਨੂੰ ਫਿਰ ਵੀ ਨਹੀਂ, ਇਸ ਕਰਕੇ ਕੋਈ ਨਾ ਕੋਈ ਹੋਰ ਢੰਗ ਸੋਚਣਾ ਚਾਹੀਦਾ। ਇਹ ਮੁੜ ਆਇਆ, ਕਹਿਣ ਲੱਗਾ, ਰਾਜਨ ਮੇਰੇ ਕੋਲੋਂ ਗਲਤੀ ਹੋ ਗਈ ਹੈ, ਤੂੰ ਕਿਰਪਾ ਕਰ ਤੇ ਮੈਨੂੰ ਜੋ ਹੁਕਮ ਕਰੋਗੇ ਮੈਂ ਮੰਨਣ ਨੂੰ ਤਿਆਰ ਹਾਂ। ਭੋਜ ਦਾ ਸਿਰ ਤੇ ਕਿਤੇ ਰਹਿ ਗਿਆ, ਮੈਂ ਤੇ ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਨ ਨੂੰ ਤਿਆਰ ਹਾਂ, ਤੁਸੀਂ ਹੁਕਮ ਤੇ ਕਰੋ। ਕਹਿਣ ਲੱਗਾ, ਠੀਕ ਹੈ, ਇਹਨੂੰ ਰਾਤ ਦੇ ਹਨੇਰੇ ਵਿੱਚ ਲੈ ਜਾ ਕੇ ਇਹਦਾ ਕਤਲ ਕਰ ਦੇ। ਇਹ ਵਤਸਰਾਜ ਜਿਹੜਾ ਸੀ ਇਹ ਸੱਤ ਬਚਨ ਕਹਿ ਕੇ ਉਹਦੇ ਵਿਦਿਆਲੇ ਵਿੱਚ ਚਲਾ ਗਿਆ ਤੇ ਵਿਦਿਆਲੇ ਵਿੱਚ ਲੋਕਾਂ ਨੂੰ ਵਿਖਾਉਣ ਵਾਸਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਰਾਜਾ ਮੁੰਜ ਕੀ ਕੁਝ ਕਰ ਰਿਹਾ, ਇਸ ਨੇ ਰੱਥ ਲੈ ਕੇ ਜਦੋਂ ਗਿਆ ਉੱਥੇ ਤੇ ਇਸ ਨੇ ਬੜੇ ਭੈੜੇ ਤਰੀਕੇ ਨਾਲ ਭੋਜ ਨੂੰ ਆਵਾਜ਼ ਮਾਰੀ, ਭੋਜ ਨੂੰ ਸੱਦਿਆ ਵੀ ਭੈੜੇ ਤਰੀਕੇ ਨਾਲ, ਰੱਥ ਵਿੱਚ ਖਿੱਚ ਕੇ ਜਦੋਂ ਬਹਾਇਆ ਤੇ ਉਹਨਾਂ ਦੂਸਰਿਆਂ ਨੇ ਆਖਿਆ ਵੀ, ਭੋਜ ਨੇ ਵੀ ਆਖਿਆ ਕਿ ਮੇਰੇ ਨਾਲ ਵਤਸਰਾਜ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਕਹਿਣ ਲੱਗਾ ਰਾਜੇ ਦਾ ਹੁਕਮ ਹੈ। ਮਤਲਬ ਸੀ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਕੀ ਹੋ ਰਿਹਾ। ਲੋਕ ਵਿਦਰੋਹ ਚ ਆ ਗਏ, ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨੇ ਲਿਜਾ ਕੇ ਬਾਹਰ ਜੰਗਲ ਦੇ ਵਿੱਚ, ਘਣੇ ਜੰਗਲ ਦੇ ਵਿੱਚ, ਜਦੋਂ ਇਸ ਨੂੰ ਉੱਥੇ ਲੈ ਕੇ ਜਾ ਕੇ ਸੋਚਿਆ ਕਿ ਹੁਣ ਇਹਨੂੰ ਮਾਰ ਦਿੱਤਾ ਜਾਵੇ, ਤੇ ਉੱਥੇ ਰਾਜੇ ਭੋਜ ਨੂੰ ਦੱਸ ਦਿੱਤਾ ਗਿਆ, ਭੋਜ ਤੇਰੇ ਚਾਚੇ ਦਾ ਆ ਫੁਰਮਾਨ ਹੈ, ਤੇਰੇ ਚਾਚੇ ਦਾ ਆ ਹੁਕਮ ਹੈ ਕਿ ਤੈਨੂੰ ਮਾਰ ਦਿੱਤਾ ਜਾਵੇ, ਹੁਣ ਮੈਂ ਤੈਨੂੰ ਮਾਰ ਦੇਵਾਂਗਾ, ਤੂੰ ਦੱਸ ਕੋਈ ਗੱਲ ਕਰਨੀ ਹੈ ਤੇ ਕਰ ਲੈ। ਕਹਿਣ ਲੱਗਾ ਫਿਰ ਇੱਕ ਕੰਮ ਕਰ, ਮੈਨੂੰ ਇੱਕ ਕਾਗਜ਼ ਚਾਹੀਦਾ ਛੋਟਾ ਜਿਹਾ। ਕਹਿਣ ਲੱਗਾ ਕਾਗਜ਼ ਤੇ ਮੇਰੇ ਕੋਲ ਨਹੀਂ। ਰੁੱਖ ਦਾ ਪੱਤਾ ਲਾਇਆ ਗਿਆ, ਰੁੱਖ ਦਾ ਪੱਤਾ ਲਾ ਕੇ ਤੇ ਇਸ ਦੀਆਂ ਰਾਜੇ ਭੋਜ ਦੀਆਂ 6 ਉਂਗਲੀਆਂ ਸਨ ਇੱਕ ਹੱਥ ਦੀਆਂ, 6ਵੀਂ ਉਂਗਲੀ ਕੱਟ ਕੇ ਤੇ ਉਹਦੇ ਵਿੱਚੋਂ ਖੂਨ ਕੱਢ ਕੇ ਉਹਦੇ ਨਾਲ ਫਿਰ ਇਸ ਨੇ ਕੁਛ ਸ਼ਬਦ ਲਿਖੇ, ਤੇ ਸ਼ਬਦ ਇਹ ਲਿਖੇ ਕਿ ਹੇ ਰਾਜਨ, ਦੁਨੀਆਂ ਦਾ ਮਹਾਨ ਬਾਦਸ਼ਾਹ ਰਾਵਣ, ਜਿਸ ਨੇ ਦੇਵਤਿਆਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਸੀ, ਜਿਸ ਨੇ ਸ਼ਿਵਪੁਰੀ ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੇ ਆਪਣੇ ਬਾਹੂਬਲ ਦੇ ਸਦਕਾ ਰਾਮ ਭਗਵਾਨ ਰਾਮ ਚੰਦਰ ਦੀ ਧਰਮ ਪਤਨੀ ਨੂੰ ਚੁੱਕ ਲਿਆ ਸੀ, ਉਹ ਵੀ ਸੰਸਾਰ ਵਿੱਚੋਂ ਖਾਲੀ ਹੱਥੀ ਚਲਾ ਗਿਆ। ਇਸ ਸੰਸਾਰ ਦੇ ਵਿੱਚ ਰਾਜੇ ਪ੍ਰਿਥੂ ਵਰਗੇ ਆਏ, ਉਹ ਵੀ ਇਸ ਸੰਸਾਰ ਵਿੱਚੋਂ ਖਾਲੀ ਚਲੇ ਗਏ। ਦੁਨੀਆਂ ਦੇ ਵੱਡੇ ਵੱਡੇ ਪੈਗੰਬਰ ਆਏ ਔਰ ਉਹ ਵੀ ਚਲੇ ਗਏ, ਤੇ ਨਾਲ ਉਹ ਵੀ ਕੁਛ ਲੈ ਕੇ ਨਹੀਂ ਗਏ। ਹੇ ਰਾਜਨ, ਮੈਨੂੰ ਇੰਜ ਜਾਪਦਾ ਕਿ ਜਿਵੇਂ ਇਹ ਸਾਰਾ ਰਾਜ ਭਾਗ ਤੇਰੇ ਨਾਲ ਜਾਵੇਗਾ। ਬਸ ਇਹ ਸ਼ਬਦ ਲਿਖ ਕੇ ਭੇਜ ਦਿੱਤੇ। ਉਹ ਸ਼ਬਦ ਪੜ੍ਹ ਕੇ ਹੀ ਉਹਦਾ ਜੀਵਨ ਜਿਹੜਾ ਸੀ ਉਹ ਪਲਟ ਗਿਆ ਸੀ। ਮੇਰਾ ਅਰਜ ਕਰਨ ਤੋਂ ਸਿਰਫ ਇੰਨਾ ਭਾਵ ਸੀ ਕਿ ਜਦੋਂ ਮਨੁੱਖ ਨੂੰ ਸਮਝ ਲੱਗ ਜਾਂਦੀ ਹੈ, ਗਿਆਨ ਹੋ ਜਾਂਦਾ, ਉਹ ਕਿਸੇ ਛੋਟੀ ਤੋਂ ਛੋਟੀ ਗੱਲ ਨਾਲ ਵੀ ਹੋ ਸਕਦਾ, ਨਹੀਂ ਤੇ ਹਨੇਰਾ ਜਿਹੜਾ ਇਹਦੇ ਵਾਸਤੇ ਦੁੱਖਦਾਈ ਹੈ। ਹਨੇਰਾ ਸੀ ਜਿੰਨਾ ਚਿਰ ਮੁੰਜ ਦੇ ਸਾਹਮਣੇ, ਉਹਨਾਂ ਚਿਰ ਭੋਜ ਦੀ ਮੌਤ ਵੀ ਸਾਹਮਣੇ ਸੀ, ਉਹਨਾਂ ਚਿਰ ਰਾਜ ਭਾਗ ਦਾ ਖਾਤਮਾ ਸੰਭਵ ਸੀ। ਪਰ ਜਦੋਂ ਸਤਸੰਗੀ ਜਨੋਂ ਉਸ ਦੇ ਅੰਦਰ ਗਿਆਨ ਆ ਗਿਆ ਔਰ ਉਹ ਰਾਜਾ ਭੋਜ ਦੁਨੀਆਂ ਦਾ ਇੱਕ ਮਹਾਨ ਬਾਦਸ਼ਾਹ ਬਣ ਸਕਿਆ, ਤੇ ਸਿਰਫ ਉਹ ਇਸ ਕਰਕੇ ਬਣ ਸਕਿਆ ਕਿ ਮੁੰਜ ਦੇ ਅੰਦਰ ਇੱਕ ਗਿਆਨ ਪੈਦਾ ਹੋਇਆ ਸੀ ਕਿ ਵਾਕਿਆ ਹੀ ਇਸ ਸੰਸਾਰ ਵਿੱਚੋਂ ਕੁਛ ਲੈ ਕੇ ਨਹੀਂ ਜਾਣਾ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਅੰਦਰ ਗਰੀਬ ਨਿਵਾਸ ਗੁਰੂ ਸਾਹਿਬ ਨੇ ਇੱਕ ਕਿਰਪਾ ਕਰ ਦਿੱਤੀ ਹੈ, ਨਾਮ ਦੀ ਦਾਤ ਦੁਆਰਾ ਇੱਕ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹੈਸ਼ ਨਹੀਂ, ਐਸੀ ਕਿਰਪਾ ਕਰ ਦਿੱਤੀ ਹੈ। ਸੋ ਸਤਸੰਗੀ ਜਨੋ, ਸਮਾਂ ਵੀ 3 ਮਿੰਟ ਵੱਧ ਲੈ ਗਿਆ, ਖਿਮਾ ਦਾ ਜਾਚਕ ਹਾਂ। ਸਰਬੱਤ ਮਾਈ ਭਾਈ ਕਿਰਪਾ ਕਰਿਓ ਔਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।